ਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਜਨ ਭਜਨ ਮਮ ਖਾਲਸਾ ਖਾਲਸ ਪੂਜ ਬਜੋਗ ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟ ਸੋਗ ਆਤਮ ਰਸ ਜੇ ਜਾਨਹੀਂ ਸੋ ਹੈ ਖਾਲਸ ਦੇਵ ਪ੍ਰਭ ਮਹਿ ਮੋਹ ਮਹਿ ਦਾਸ ਮਹਿ ਰੰਚਕ ਨਾਹਿਨ ਭੇਵ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਫਿਰ ਸਿੰਘ ਮਨਹਿ ਵਿਚਾਰਿਓ ਇਨ ਮਾਰਨ ਬਡ ਪਾਪ ਦੌੜ ਕੂਪ ਮੈਂ ਪੜਾ ਮਰਨ ਧਾਰ ਚਿਤ ਆਪ ਫਿਰ ਸਿੰਘ ਮਨਹਿ ਵਿਚਾਰਿਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਗੁਰਦੇਵ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਾਹਿਬ ਕਮਾਲ ਵਾਲੀਏ ਦੋ ਜਹਾਨ ਕਲਗੀਧਰ ਪਿਤਾ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਸੇ ਗੁਰੂ ਸਾਹਿਬਾਨਾਂ ਦੀ ਆਤਮਿਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਨ ਤਖਤ ਦੇ ਮਾਲਕ ਜੁਗੋ ਜੁਗ ਅਟਲ ਬਾਣੀ ਕੇ ਬੋਹਿਥ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਦਰਬਾਰ ਇੰਦਰ ਜੁੜ ਬੈਠੇ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਜੀ ਦੇ ਸੰਧਿਆ ਦੇ ਸਮੇਂ ਤੋਂ ਹੀ ਦਰਸ਼ਨ ਕਰਕੇ ਗੁਰੂ ਜੀ ਦੇ ਚਰਣਾਂ ਵਿੱਚ ਨਤਮਸਤਕ ਹੋ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰ ਰਹੇ ਹੋ ਗੁਰੂ ਦਾ ਮਹਾਨ ਹੀ ਦਰਸ਼ਨ ਹੈ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਦੇ ਚਰਣਾਂ ਵਿੱਚ ਜੁੜ ਰਹੇ ਹੋ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨਿਤ ਦੀ ਮਰਿਆਦਾ ਅਨੁਸਾਰ ਸੰਧਿਆ ਦੇ ਸਮੇਂ ਦੀ ਦੀਵਾਨਾਂ ਵਿੱਚ ਆਪ ਜੀ ਨੇ ਤੁਰਕੀ ਬਾਣੀ ਸ੍ਰੀ ਰਹਿ ਰਾਸ ਸਾਹਿਬ ਬਾਣੀ ਦੇ ਜਾਪ ਸਰਵਣ ਕੀਤੇ ਹੈ ਉਪਰੰਤ ਅਰਦਾਸ ਹੋਈ ਸਤਿਗੁਰ ਜੀ ਨੇ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕੀਤਾ ਹੁਣ ਜੋ ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਕਥਾ ਚੱਲ ਰਹੀ ਹੈ ਉਸ ਦਾ ਸਮਾਂ ਹੋਇਆ ਹੈ ਜਿਵੇਂ ਆਪ ਜੀ ਨੇ ਸਰਵਣ ਕੀਤਾ ਕਿ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਜੀ ਨੇ ਆਪਣੀ ਸ਼ਹੀਦੀ ਦਿੱਤੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਕੋਈ ਸਿੰਘ ਨਾ ਰਿਹਾ ਅਤੇ ਭਾਈ ਬੋਤਾ ਸਿੰਘ ਗਰਜਾ ਸਿੰਘ ਹੋਣੀ ਪੰਜਾਬ ਛੱਡ ਕੇ ਨਹੀਂ ਸੀ ਗਏ ਇਸ ਤਰ੍ਹਾਂ ਤਰਨ ਤਾਰਨ ਦੀਆਂ ਝੱਲਾਂ ਜੰਗਲਾਂ ਵਿੱਚ ਰਹਿਣਾ ਆਪਣਾ ਟਾਈਮ ਟਪਾਉਣਾ ਉਹ ਇੱਕ ਦਿਨ ਜੱਟਾਂ ਦੀ ਬੋਲੀ ਕਰਕੇ ਇਹ ਤਾਂ ਗਿੱਦੜ ਹਨ ਕੋਈ ਸਿੰਘ ਨਹੀਂ ਫਿਰ ਜਿਹੜਾ ਫਸਾਦ ਜਿਹੜਾ ਖੜ੍ਹਾ ਕੀਤਾ ਕੋਤਵਾਲ ਜਿਹੜੀ ਲਾਈ ਸੀ ਤੁਰਕਾਂ ਨੇ ਉਹਨਾਂ ਨੂੰ ਪਰੇ ਕਰਕੇ ਆਪ ਉੱਥੇ ਬੈਠੇ ਜਿਸ ਕਰਕੇ ਉਹ ਛੇੜ ਛੇੜਨ 'ਤੇ ਫੌਜਾਂ ਚੜ੍ਹ ਕੇ ਆਈਆਂ। ਫੌਜਾਂ ਨਾਲ ਫਿਰ ਘਮਸਾਨ ਮੱਚਿਆ। ਬੜੀ ਬਹਾਦਰੀ ਨਾਲ ਦੋਵੇਂ ਲੜੇ। ਜਿਵੇਂ ਤ੍ਰੇਤੇ ਦੇ ਵਿੱਚ ਅੰਗਦ ਅਤੇ ਹਨੂੰਮਾਨ ਬੜੇ ਬਲ ਵਾਲੇ ਕਿਹੜੇ ਹੋ ਕੇ ਲੜਦੇ ਸੀ, ਅੱਗੇ ਹੋ ਗਏ। ਇਸੇ ਤਰ੍ਹਾਂ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਗੁਰੂ ਦੇ ਨਿਮਿੱਤ ਜਿਨ੍ਹਾਂ ਨੇ ਸ਼ਹੀਦੀ ਪਾਈ, ਉਹਨਾਂ ਦਾ ਜਿਹੜਾ ਮਹਾਨ ਸਥਾਨ ਹੈ ਉਹ ਨੂਰਦੀਨ ਦੀ ਸਰਾਂ ਪਿੰਡ ਜਿਹੜਾ ਤਰਨ ਤਾਰਨ ਦੇ ਨੇੜੇ, ਉੱਥੇ ਬੜਾ ਸੁੰਦਰ ਸਥਾਨ ਬਣਿਆ ਹੈ ਸ਼ਹੀਦ ਗੰਜ। ਇਸ ਤਰ੍ਹਾਂ ਉਹਨਾਂ ਨੇ ਸ਼ਹੀਦੀ ਪਾਈ। ਸ਼ਹੀਦਾਂ ਦਾ ਜਿਹੜਾ ਡੇਰਾ ਹੈ ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚਖੰਡ ਵੱਸ ਰਹੇ ਹੈ, ਉੱਥੇ ਜਿੱਥੇ ਸ਼ਹੀਦ ਸਿੰਘ ਰਹਿੰਦੇ ਹੈ ਉਹਨਾਂ ਵਿੱਚ ਇਹਨਾਂ ਨੇ ਡੇਰਾ ਕੀਤਾ। ਇਸ ਤਰ੍ਹਾਂ ਮਹਾਨ ਸ਼ਹੀਦੀ ਪਾਈ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਜੀ ਨੇ। ਫਿਰ ਜੋ ਭਾਈ ਸੁੱਖਾ ਸਿੰਘ ਜੀ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦੀ ਮੁੱਢ ਦੀ ਕਥਾ ਜਿਹੜੀ ਆਪ ਜੀ ਨੇ ਸਰਵਣ ਕੀਤੀ ਕੁਝ ਪੌੜੀਆਂ, ਕਿ ਜਦੋਂ 12 ਕੁ ਸਾਲਾਂ ਦੀ ਉਮਰ ਦੇ ਹੋਏ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਦੀ ਸ਼ਾਦੀ ਕਰ ਦਿੱਤੀ। ਕਿਉਂਕਿ ਪਹਿਲਾਂ ਸ਼ਾਦੀਆਂ ਛੋਟੀ ਉਮਰ 'ਚ ਹੋ ਜਾਂਦੀਆਂ ਸਨ, ਫਿਰ ਜਦੋਂ ਥੋੜ੍ਹੀ ਬੱਚਿਆਂ ਨੇ ਹੋਸ਼ ਸੰਭਾਲਣੀ, ਕੋਈ 18-19 ਸਾਲ ਦੇ ਹੋਣੇ 'ਤੇ ਫਿਰ ਮਕਲਾਵਾ ਲੈ ਕੇ ਆਉਣਾ, ਪਰ ਸ਼ਾਦੀ ਪਹਿਲਾਂ ਹੀ ਹੋ ਜਾਂਦੀ ਸੀ ਛੋਟੀ ਉਮਰ ਵਿੱਚ ਹੀ। ਹਿੰਦੂ ਰਿਵਾਜ ਤਾਂ ਅੱਜ ਵੀ ਇਸੇ ਤਰ੍ਹਾਂ ਹੀ ਹੈ, MP ਵੱਲ ਵੇਖੋ ਜਾ ਕੇ, UP ਵੱਲ ਇਸੇ ਤਰ੍ਹਾਂ ਹੀ ਹੈ। ਅਤੇ ਭਾਈ ਜੋ ਸੁੱਖਾ ਸਿੰਘ ਸੀ, ਬੜੇ ਸਿੱਖੀ ਦਾ ਚਾਅ ਸੀ ਵੀ ਸਿੱਖੀ ਗੁਰੂ ਦੀ ਚਰਨ ਪਾਈਏ, ਗੁਰੂ ਦੀ ਸਿੱਖੀ ਧਾਰਨ ਕਰੀਏ, ਗੁਰੂ ਦੇ ਸਿੱਖ ਬਣੀਏ। ਉਂਝ ਦੇ ਇੱਕ ਸਿੱਖ ਉਹ ਹੁੰਦੇ ਆ ਜਿਹੜੇ ਗੁਰੂ ਘਰ ਆਉਂਦੇ ਜਾਂਦੇ ਹੈ, ਇੱਕ ਉਹ ਸਿੰਘ ਹੁੰਦੇ ਆ ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਹੁੰਦਾ, ਬਾਣੀ ਦੇ ਧਾਰਨੀ ਹੁੰਦੇ। ਉਹ ਚਾਹ ਚੜ੍ਹਿਆ, ਅੰਮ੍ਰਿਤ ਗੁਰੂ ਦਾ ਪਾਨ ਕਰ ਲਿਆ, ਜਥੇ ਵਿੱਚ ਹੀ ਰਹਿਣ ਲੱਗੇ। ਜਦੋਂ ਦਲ ਵਿੱਚ ਰਹਿਣ ਲੱਗੇ, ਇੱਧਰੋਂ ਚੁਗਲਾਂ ਨੇ ਚੁਗਲੀ ਮਾਰੀ, ਸੂਹ ਮਿਲੀ ਵੀ ਸੁੱਖਾ ਸਿੰਘ ਨਾਮ ਦਾ ਤਰਖਾਣਾ ਦਾ ਮੁੰਡਾ ਛੋਟਾ ਜਿਹਾ, ਉਹ ਵੀ ਕਹਿੰਦੇ ਆ ਵੀ ਸਿੰਘਾਂ ਵਿੱਚ ਦਾਖਲ ਹੋ ਗਿਆ। ਜਿਵੇਂ ਥੋੜ੍ਹਾ ਸਮਾਂ ਪਹਿਲਾਂ ਲੰਘਿਆ ਸੀ ਵੀ ਸਿੰਘਾਂ ਦਾ ਬੜਾ ਜ਼ੋਰ ਸੀ ਅਤੇ ਸਰਕਾਰੀ ਜਿਹੜੇ ਮੁਲਾਜ਼ਮ ਸੀ ਉਹ ਬੜੇ ਸਿੰਘਾਂ ਨੂੰ ਮਾਰਦੇ ਸੀ, ਉਸੇ ਤਰ੍ਹਾਂ ਉਦੋਂ ਹਿਸਾਬ ਸੀ ਤੁਰਕ ਜਿਹੜੀ ਸਰਕਾਰੀ ਫੌਜ ਸੀ ਸਿੰਘਾਂ ਨੂੰ ਪਕੜਦੀ ਸੀ। ਉਹ ਚੁਗਲੀ ਮਾਰਨ ਕਰਕੇ ਉਹ ਫੌਜ ਚੜ੍ਹ ਕੇ ਅਤੇ ਭਾਈ ਸੁੱਖਾ ਸਿੰਘ ਦੇ ਪਿੰਡ ਮਾੜੀ ਕੰਬੋ ਕੀ ਜਿਹੜਾ ਤਰਨ ਤਾਰਨ ਕੋਲ ਜ਼ਿਲ੍ਹੇ ਵਿੱਚ ਹੈ, ਉੱਥੇ ਛਾਪਾ ਮਾਰਿਆ ਕਰਨ ਲਾਹੌਰ ਤੋਂ ਆ ਗਏ। ਜਦੋਂ ਮਿਲਿਆ ਨਾ ਮੁੜ ਕੇ, ਇੱਧਰੋਂ ਮਾਤਾ ਪਿਤਾ ਨੂੰ ਪਤਾ ਲੱਗਾ ਵੀ ਸਾਡੇ ਪੁੱਤਰ ਨੂੰ ਜਿਹੜਾ ਹੈ ਉਹ ਸਰਕਾਰੀ ਮੁਲਾਜ਼ਮ ਪਕੜਨ ਆਉਂਦੇ ਹੈ, ਉਹ ਬੜੇ ਪਰੇਸ਼ਾਨ ਹੋਏ। ਭਾਈ ਸੁੱਖਾ ਸਿੰਘ ਦੇ ਘਰ ਨਾ ਆਇਆ ਕਰੇ, ਹੋਕੇ ਭਰਿਆ ਕਰਨ ਵੀ ਇਹ ਸਾਡਾ ਮੁੰਡਾ ਜਿਹੜਾ ਕਿਹੜੇ ਰਾਹੀਂ ਪੈ ਗਿਆ ਹੈ। ਇੱਕ ਦਿਨ ਜਾ ਕੇ ਜਥੇ ਵਿੱਚ ਕਹਿਣ ਲੱਗੇ, ਪੁੱਤਰ ਅਸੀਂ ਤਾਂ ਕਮੀਨੀ ਜਾਤ ਦੇ ਹਾਂ। ਕਮੀਨੀ ਜਾਤ ਮਤਲਬ ਕੰਮ ਕਰਨ ਵਾਲੇ, ਇਹ ਨਹੀਂ ਵੀ ਕਮੀਨੇ, ਕਿਉਂਕਿ ਅਰਥ ਕਈ ਤਰ੍ਹਾਂ ਦੇ ਬਣਦੇ ਹੈ। ਕਹਿੰਦੇ ਪੁੱਤ ਦਿਹਾੜੀ ਠੱਪਾ ਕਰਕੇ ਅਤੇ ਰੋਟੀ ਖਾਣ ਵਾਲੇ ਹਾਂ ਅਸੀਂ, ਬਾਦਸ਼ਾਹੀ ਦਾ ਦਾਵਾ ਕਾਦਾ ਰੱਖਣਾ ਇਹ ਤਾਂ ਜੱਟਾਂ ਸਿੱਖਾਂ ਦਾ ਕੰਮ ਹੈ, ਜਿਹੜੀ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜਦੇ ਅਤੇ ਆਪਣੀ ਵੱਢ ਕੇ ਖਾਂਦੇ ਹੈ, ਸਾਡਾ ਇਹ ਕੋਈ ਕੰਮ ਨਹੀਂ ਹੈ। ਇਸ ਤਰ੍ਹਾਂ ਬੜੇ ਤਰ੍ਹਾਂ ਦੀਆਂ ਗੱਲਾਂ ਪੁਚਕਾਰ ਕੇ ਘਰ ਲੈ ਆਏ। ਮਨ 'ਚ ਧੋਖਾ ਸੀ ਵੀ ਇਹਨੂੰ ਸਿੱਖੀ ਤੋਂ ਤੋੜੀਏ, ਸਿੱਖੀ ਤੋਂ ਤੋੜਦਾ ਇਹੋ ਕੰਮ ਹੈ ਕਿ ਵੀ ਇਹਦੇ ਕੇਸ ਕਤਲ ਕਰ ਦਈਏ। ਜਿਵੇਂ ਅੱਜ ਕੱਲ੍ਹ ਵੀ ਕਈ ਚਲਾਕਾਂ ਦੀ ਚੌਂਕੜੀ ਬੈਠੀ ਹੁੰਦੀ ਆ, ਉਹ ਜਿਹੜਾ ਕੋਈ ਅੰਮ੍ਰਿਤਧਾਰੀ ਸਿੱਖ ਹੋਵੇ ਤਾਂ ਉਹਨੂੰ ਨਾਲ ਉਹਨਾਂ ਬਿਠਾ ਲੈਣਾ ਹੁੰਦਾ, ਉਹਨਾਂ ਨੇ ਸ਼ੈਤਾਨੀ ਨਾਲ ਹੀ ਉਹਦੇ ਕੋਈ ਨਸ਼ੇ ਵਾਲੀ ਉਹਦੀ ਚੀਜ਼ ਵਿੱਚ ਪਾ ਦੇਣੀ ਹੁੰਦੀ ਜਾਂ ਉਹਨੂੰ ਕੁਝ ਖਵਾ ਦੇਣਾ, ਮੁੜ ਕੇ ਕਹਿਣਾ ਜੀ ਇਹਦੇ ਵਿੱਚ ਤਾਂ ਉਹ ਆਂਡਾ ਮਿਲਿਆ ਹੋਇਆ ਸੀ, ਇਹਦੇ ਵਿੱਚ ਤਾਂ ਉਹ ਮਿਲਿਆ ਹੋਇਆ ਸੀ। ਸ਼ੈਤਾਨੀ ਨਾਲ ਲੋਕ ਹੀ ਉਹ ਗੁਰੂ ਤੋਂ ਤੋੜ ਦਿੰਦੇ ਕਈਆਂ ਨੂੰ। ਇਸੇ ਤਰ੍ਹਾਂ ਇਹਨਾਂ ਦੇ ਮਾਂ ਪਿਓ ਨੇ ਸੋਚਿਆ, ਉਹਨਾਂ ਕੀ ਕੀਤਾ, ਭੰਗ ਵਿੱਚ ਸ਼ਰਾਬ ਮਿਲਾ ਕੇ ਅਤੇ ਉਹ ਸੁੱਖਾ ਸਿੰਘ ਨੂੰ ਪਿਆ ਦੇ, ਕਹਿੰਦੇ ਪੁੱਤ ਪੀਲਾ ਕੁਝ ਨਹੀਂ ਹੈ, ਤੂੰ ਤੇਜ਼ ਦਰਾਰਾ ਹੋ ਜਾਏਗਾ। ਉਹ ਰਾਤ ਪਿਆ ਦਿੱਤੀ, ਉਸ ਨਸ਼ੇ ਵਿੱਚ ਇੰਨਾ ਗੜੁੱਚੂ ਹੋ ਗਏ ਕਿ ਉੱਥੇ ਹੀ ਉਹ ਡਿੱਗ ਪਏ ਮੋਦੜੇ ਮੂੰਹ। ਫਿਰ ਰਾਤ ਜਦੋਂ ਸੁੱਤੇ ਰਹੇ ਉਹ ਨਸ਼ੇ ਨਾਲ, ਕਿਉਂਕਿ ਨਸ਼ਾ ਬਹੁਤ ਜ਼ਿਆਦਾ ਹੋ ਗਿਆ, ਹੌਲੀ ਤਾਂ ਉਮਰ ਸੀ, ਜਦੋਂ ਅੰਮ੍ਰਿਤ ਵੇਲੇ ਦਿਨ ਚੜ੍ਹਿਆ ਨਸ਼ਾ ਲੱਥਾ ਉੱਠੇ ਅਤੇ ਉਹ ਕੇਸਾਂ ਉੱਪਰ ਹੱਥ ਮਾਰਿਆ, ਦਸਤਾਰ 'ਤੇ ਕੀ ਦਿਸਣੀ ਸੀ ਅਤੇ ਉਹ ਕੇਸ ਵੀ ਨਹੀਂ ਹੈਗੇ। ਫਿਰ ਤਾਂ ਮਨ 'ਚ ਇੰਨਾ ਰੋਸ ਆਇਆ ਹੈ ਵੀ ਉਹ ਹੋਏ ਤਾਂ ਮੇਰੇ ਮਾਤਾ ਪਿਤਾ ਹੀ ਮੇਰੇ ਦੁਸ਼ਮਣ ਹੋ ਗਏ ਹੈ, ਕਿਉਂਕਿ ਮਾਂ ਪਿਓ ਦਾ ਹੀ ਧਰਮ ਹੈ ਵੀ ਗੁਰੂ ਨਾਲ ਜੋੜਨਾ, ਸਿੱਖੀ ਨਾਲ ਜੋੜਨਾ, ਅਤੇ ਜਿਹਦੇ ਮਾਂ ਪਿਓ ਹੀ ਦੁਖੀ ਹੋ ਜਾਣ ਉਹ ਮਾਂ ਪਿਓ ਕਾਹਦਾ ਹੈ। ਵੀ ਇਹ ਮੇਰੀ ਕੋਈ ਮਾਂ ਹੈ, ਇਹ ਮੇਰਾ ਪਿਓ ਜਿਨ੍ਹਾਂ ਨੇ ਮੇਰੇ ਕੇਸ ਹੀ ਕਤਲ ਕਰ ਦਿੱਤੇ ਹੈ, ਇਹ ਤਾਂ ਕੇਸ ਦੇ ਗੁਰੂ ਦੀ ਮੋਹਰ ਹੈ। ਕੇਸ ਗੁਰੂ ਕੀ ਮੋਹਰ ਗੁਰੂ ਸਮ ਜਾਣੈ, ਗੁਰਸਮ ਅਦਮ ਕੇ ਅਦਬ ਕੇਸ ਕੋ ਠਾਨੈ। ਕੇਸ ਜਿਹੜੇ ਹੈ ਗੁਰੂ ਦੀ ਮੋਹਰ ਹੈ, ਗੁਰੂ ਦੇ ਕੇਸਾਂ ਨੂੰ ਅਤੇ ਗੁਰੂ ਨੂੰ ਇੱਕ ਸਮਝਾਣੇ, ਜਿਵੇਂ ਗੁਰੂ ਦਾ ਸਤਿਕਾਰ ਕਰਦਾ ਹੈ ਬੰਦਾ ਇਸ ਤਰ੍ਹਾਂ ਕੇਸਾਂ ਦਾ ਸਤਿਕਾਰ ਕਰੇ। ਇਸ ਤਰ੍ਹਾਂ ਬੜੀ ਵਿਚਾਰ ਕੀਤੀ ਵੀ ਮੇਰਾ ਜੀ ਕਰਦਾ ਵੀ ਆਪਣੇ ਮਾਂ ਪਿਓ ਨੂੰ ਵੱਢ ਦਿਆਂ, ਜਿਨ੍ਹਾਂ ਨੇ ਗੁਰੂ ਤੋਂ ਤੋੜ ਲਈ ਮੈਨੂੰ ਇਹੋ ਜਿਹਾ ਕੰਮ ਕੀਤਾ ਮਾੜਾ ਬੱਜਰ ਗ੍ਰਹਿਤ। ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉੱਥੇ ਲਿਖ ਉੱਥੇ ਕ੍ਰਹਿਤ ਦੱਸੀ ਜਾਂਦੀ ਵੀ ਜਿਹੜੇ ਕੇਸਾਂ ਦੀ ਬੇਅਦਬੀ ਕਰਨੀ ਹੈ ਬੱਜਰ ਗ੍ਰਹਿਤ ਹੈ। ਬੱਜਰ ਗ੍ਰਹਿਤ ਦਾ ਮਤਲਬ ਨਾ ਬਖਸ਼ੀ ਜਾਣ ਵਾਲੀ ਜਿਹੜੀ ਗਲਤੀ ਹੈ ਉਹਨੂੰ ਕਹਿੰਦੇ ਬੱਜਰ ਗ੍ਰਹਿਤ। ਉਹ ਕਿਵੇਂ ਬਖਸ਼ਿਆ ਜਾ ਸਕਦਾ? ਜੇ ਕਿਸੇ ਨੇ ਕਟਾ ਲਏ ਜਾਂ ਫਿਰ ਅੰਮ੍ਰਿਤ ਪਾਣ ਕਰੇ ਗੁਰੂ ਦਾ ਰਹਿੰਦੇ ਜੀਵਨ ਤੱਕ, ਫਿਰ ਰੋਮ ਨਾ ਕੱਟੇ ਅਤੇ ਨਾਲੇ ਗੁਰੂ ਦੀ ਭਗਤੀ ਕਰੇ, ਨਿਤਨੇਮ ਕਰੇ, ਫਿਰ ਉਹ ਬਖਸ਼ਿਆ ਜਾ ਸਕਦਾ ਹੈ। ਇਸ ਤਰ੍ਹਾਂ ਮਨ 'ਚ ਰੋਸ ਕੀਤਾ, ਫਿਰ ਮਨ 'ਚ ਵਿਚਾਰ ਕੀਤੀ ਵੀ ਇਹਦੇ ਮੋਹ ਦੇ ਫਸਿਆਂ ਨੇ ਮੈਨੂੰ ਮੇਰੇ ਕੇਸ ਕੱਟ ਦਿੱਤੇ ਹੈ, ਇਹਨਾਂ ਨੂੰ ਹੁਣ ਮੈਂ ਕੀ ਕਹਾਂ। ਉਹ ਕਥਾ ਜਾ ਰਹੀ ਹੈ, ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਣਾਂ ਵਿੱਚ ਨਵਾਓ ਸੀਸ ਅਤੇ ਬੜੇ ਪਿਆਰ ਸਤਿਕਾਰ ਅਦਬ ਨਾਲ ਬੋਲੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਫਿਰ ਸਿੰਘ ਮਨਹਿ ਵਿਚਾਰਿਓ।
ਪਹਿਲਾਂ ਨੇ ਸੋਚਿਆ ਵੀ ਇਹੋ ਜਿਹੇ ਮਾਂ ਪਿਓ ਨੂੰ ਵੱਢ ਕੇ ਨਹੀਂ ਥੱਲੇ ਦੇਣ ਦੇਣਾ ਚਾਹੀਦਾ ਜਿਹੜੇ ਆਪਣੇ ਧੀਆਂ ਪੁੱਤਾਂ ਦੇ ਕੇਸ ਕੱਟਣ ਨੂੰ ਤਿਆਰ ਹੋ ਜਾਂਦੇ ਆ, ਕਿਉਂ ਅੱਜ ਵੀ ਸਾਡਾ ਇਹੋ ਜਿਹਾ ਸੁਭਾਅ ਹੈ। ਅਸੀਂ ਕੀ ਕਹਿੰਦੇ ਹਾਂ, ਕਈਆਂ ਦੀਆਂ ਮਾਵਾਂ ਆਪ ਹੀ ਕਹਿ ਦਿੰਦੀਆਂ ਇਹ ਗੱਲ, ਜਾ ਪੁੱਤ ਵਾਲ ਕੱਟਾ ਗਿਆ ਕਿ ਤੂੰ ਛੱਤੇ ਜੇ ਬਣਾਏ ਹੋਏ ਆ, ਮੇਰੇ ਕੋਲ ਨਹੀਂ ਤੇਰੇ ਵਗਦੇ। ਉਹ ਮਾਂ ਪੁੱਤ ਨੇ ਤਾਂ ਜਿਹੜੀ ਸਜ਼ਾ ਪਾਉਣੀ ਪਾਉਣੀ ਹੈ, ਮਾਂ ਨਹੀਂ ਕਦੀ ਛੁੱਟ ਸਕਦੀ ਨਰਕਾਂ ਤੋਂ, ਕਿਉਂਕਿ ਕੇਸ ਗੁਰੂ ਕੀ ਮੋਹਰ ਹੈ। ਅਤੇ ਹੁਣ ਮਾਂ ਹੀ ਕਹਿ ਰਹੀ ਪੁੱਤ ਤੂੰ ਛੱਤੇ ਵਧਾਏ ਹੋਏ ਮੇਰੇ ਕੋਲ ਨਹੀਂ ਵਗਦੇ, ਅਤੇ ਉਹ ਮਾਂ ਦੋਸ਼ੀ ਜਿਹੜੀ ਵਾਹੁਣ ਕੋਣ ਔਖੀ ਹੈ। ਇਸ ਤਰ੍ਹਾਂ ਉਹ ਮਾਂ ਮਾਂ ਨਹੀਂ ਹੁੰਦੀ ਜਿਹੜੇ ਧਰਮ ਨਾਲ ਦੌੜਦੇ, ਉਹ ਪੁੱਤ ਪੁੱਤ ਨਹੀਂ ਹੁੰਦਾ ਜਿਹੜਾ ਮਾਂ ਪਿਓ ਦੇ ਖਿਲਾਫ ਹੋ ਜੇ ਵੀ ਮੇਰੇ ਮਾਂ ਪਿਓ ਗੁਰੂ ਘਰ ਨਾ ਜਾਣ, ਕਿਉਂਕਿ ਕਈਆਂ ਦਾ ਸੁਭਾਅ ਕਈ ਤਾਂ ਪੁੱਤ ਮਾਂ ਪਿਓ ਦੇ ਔਖੇ ਵੀ ਗੁਰਦੁਆਰੇ ਕੋ ਜਾਂਦੇ ਆ, ਕਈ ਮਾਂ ਪਿਓ ਆਪਣੇ ਧੀਆਂ ਪੁੱਤਾਂ ਦੇ ਔਖੇ ਵੀ ਇਹ ਕਿਹੜੇ ਕੰਮ ਫੜ ਲਿਆ ਹੈ ਨਾ, ਇਹ ਕੋਈ ਉਮਰ ਹੈ ਨਾ ਜੀ। ਇਸ ਤਰ੍ਹਾਂ ਦਾ ਜਿਹੜਾ ਸੁਭਾਅ ਹੈ ਉਹ ਗੁਰੂ ਦੇ ਜਿਹੜੇ ਘਰ ਦੇ ਨਾਲ ਕੋਈ ਮੇਲ ਜੋਲ ਨਹੀਂ ਖਾਂਦਾ ਹੈ। ਗੁਰੂ ਦੇ ਨਿਮਿਤ ਦੇ ਉਹ ਮਾਵਾਂ ਧੰਨ ਹੈ ਜਿਨ੍ਹਾਂ ਨੇ ਆਪਣੇ ਪੁੱਤਰ ਪੈਦਾ ਕੀਤੇ ਹੈ ਅਤੇ ਗੁਰੂ ਦੇ ਲੇਖੇ ਲਵਾ ਦਿੱਤੇ ਹੈ, ਜਿਨ੍ਹਾਂ ਮਾਵਾਂ ਨੇ ਝੋਲੀਆਂ ਵਿੱਚ ਹਾਰਪ ਵਾਲੇ ਟੋਟੇ ਕਰ ਕਰਕੇ ਅਤੇ ਫਿਰ ਰੱਬ ਦਾ ਭਾਣਾ ਹੀ ਮੰਨਿਆ, ਉਹ ਮਾਵਾਂ ਧੰਨ ਹੈ, ਉਹ ਮਾਵਾਂ ਕੋਈ ਵਿਰਲੀਆਂ ਹੈ। ਐਸੀਆਂ ਮਾਵਾਂ ਕਿਤੇ ਸਾਰੀਆਂ ਨਹੀਂ ਮਿਲਦੀਆਂ, ਨਾ ਇਹੋ ਜਿਹੇ ਮਾਂ ਪਿਓ ਮਿਲਦੇ, ਨਾ ਇਹੋ ਜਿਹੇ ਪੋਤੀ ਮਿਲਦੇ ਹਨ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਨੇ ਇਹ ਕਰਤੂਤ ਵੇਖ ਕੇ, ਦਗਾ ਵੇਖ ਕੇ ਮਾਤਾ ਪਿਤਾ ਦਾ ਦੇ ਮਨ 'ਚ ਵਿਚਾਰ ਕੀਤੀ,
ਇਨ ਮਾਰਨੈ ਬੜ ਪਾਪ,
ਜੇ ਮੈਂ ਇਹਨਾਂ ਨੂੰ ਅੱਜ ਮਾਰ ਦੇਵਾਂ ਕਤਲ ਕਰ ਦਿਆਂ ਤਾਂ ਸਾਰੀ ਉਮਰ ਪਛਤਾਵਾ ਰਹੇਗਾ ਵੀ ਇਹਨਾਂ ਨੂੰ ਮੈਂ ਆਪਣੇ ਮਾਂ ਪਿਓ ਹੀ ਹੱਥੀਂ ਕਤਲ ਕਰ ਦਿੱਤੇ ਹੈ, ਇਹ ਦੁੱਖ ਬਣਿਆ ਰਹੇਗਾ ਮੇਰੇ ਮਨ ਵਿੱਚ।
ਦੌੜ ਕੂਪ ਮੈਂ ਪੜਾ,
ਕਿਉਂਕਿ ਬੰਸ਼ ਘਾਤ ਕਰਨਾ ਨਹੀਂ ਸਿੰਘਣ ਕੀ ਰੀਤ, ਕਿਉਂਕਿ ਬੰਸ਼ ਜਿੱਥੋਂ ਪੈਦਾ ਹੋਈਦਾ ਹੈ ਉਹਨੂੰ ਨਾ ਮਾਰ ਦੇਣਾ ਇਹ ਸਿੰਘਾਂ ਦੀ ਰੀਤੀ ਮਰਿਆਦਾ ਨਹੀਂ ਹੈ। ਚਲੋ ਜੇ ਇਹਨਾਂ ਦੀ ਕਰਤੂਤੀ ਮਾੜੀ ਹੈ ਤਾਂ ਮੈਨੂੰ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਭਾਈ ਸੁੱਖਾ ਸਿੰਘ ਜੀ ਨੇ ਉਸ ਵਕਤ ਸੋਚਿਆ ਵੀ ਮੈਂ ਹੀ ਮਰ ਜਾਂਦਾ, ਮੈਂ ਵੀ ਜੀ ਕੇ ਕੀ ਕਰਨਾ ਹੈ, ਗੁਰੂ ਤੋਂ ਬੇਮੁੱਖ ਹੋ ਗਏ। ਦੌੜ ਕਰਕੇ ਤੇ ਉਹ ਖੂਹ ਦੇ ਵਿੱਚ ਜਾ ਛਾਲ ਮਾਰੀ ਹੈ,
ਮਰਨ ਧਾਰ ਚਿਤ ਆਪ,
ਚਿਤ ਵਿੱਚ ਇਹੀ ਧਾਰ ਲਿਆ ਵੀ ਮੈਂ ਹੀ ਮਰ ਜਾਂਦਾ ਹਾਂ। ਉਹ ਜਿਹੜਾ ਖੂਹ ਹੈ ਅੱਜ ਵੀ ਸਾਧ ਸੰਗਤ ਜੀ ਸੁਭਾਏ ਮਾਣ ਹੈ, ਮਾੜੀ ਕੰਬੋ ਕੀ ਪਿੰਡ ਹੈ, ਪਹੂ ਪਿੰਡ ਤੋਂ ਅਗਲੇ ਬੰਨੇ ਤਰਨ ਤਾਰਨ ਜ਼ਿਲ੍ਹੇ ਵਿੱਚ ਉੱਥੇ ਬੜਾ ਸੋਹਣਾ ਸਥਾਨ ਬਣਿਆ ਹੈ ਭਾਈ ਸੁੱਖਾ ਸਿੰਘ ਜੀ ਦਾ। ਇਸੇ ਤਰ੍ਹਾਂ ਪਿੰਡ ਤੋਂ ਕਿਲ੍ਹਾ ਕੁ ਹਟ ਕੇ ਇੱਕ ਹੋਰ ਸਥਾਨ ਬਣਿਆ ਹੈ ਭਾਈ ਸੁੱਖਾ ਸਿੰਘ ਜੀ ਦਾ, ਬੜੇ ਸੁੰਦਰ ਸਥਾਨ ਦੇਖਣ ਯੋਗ ਹਨ। ਇਸ ਤਰ੍ਹਾਂ ਉਹ ਖੂਹ ਅੱਜ ਵੀ ਸੁਭਾਏ ਮਾਣ ਹੈ, ਜਿਹਦੇ ਵਿੱਚ ਇਹ ਛਾਲ ਮਾਰ ਕੇ ਇਹ ਮਨ ਜੇ ਧਾਰ ਲਈ ਵੀ ਮੈਂ ਹੀ ਮਰ ਜਾਂਦਾ ਹਾਂ। ਉਹ ਜਦੋਂ ਕਿਉਂਕਿ ਹੁਣ ਪਹਿਲਾਂ ਲੋਕ ਖੂਹਾਂ 'ਚੋਂ ਪਾਣੀ ਕੱਢ ਕੇ ਪੀਂਦੇ ਹੁੰਦੇ ਸੀ ਇਸ਼ਨਾਨ ਕਰਨੇ, ਅਤੇ ਉਹ ਫਿਰ ਜਦੋਂ ਪਤਾ ਲੱਗਾ ਵੀ ਤਰਖਾਣਾ ਦੇ ਮੁੰਡੇ ਨੇ ਛਾਲ ਮਾਰ ਦਿੱਤੀ ਹੈ ਖੂਹ ਦੇ ਵਿੱਚ, ਲੋਕ ਭੱਜੇ ਗਏ ਹੈ, ਕਈਆਂ ਨੇ ਵਿੱਚ ਲੱਜਾਂ ਸੁੱਟੀਆਂ ਵੀ ਉਹ ਸੁੱਖਾ ਸਿਆਂ ਐਵੇਂ ਕੋਈ ਮਰਦਾ ਹੈ, ਆ ਲੱਜ ਜੀ ਫੜ ਕੇ ਰੱਸੀ ਫੜ ਕੇ ਬਾਹਰ ਆ ਜਾ,
ਚਾਹੇ ਮਰਿਓ ਵਹਿ ਫੜਿਓ ਸੋ ਨਾਹੀ,
ਕਿਉਂਕਿ ਇਹ ਤਾਂ ਹੁਣ ਮਰਨਾ ਚਾਹੁੰਦਾ ਹੈ ਭਾਈ ਸੁੱਖਾ ਸਿੰਘ। ਉਹ ਕਹਿੰਦੇ ਤੂੰ ਸੁੱਖਾ ਸਿੰਘ ਰੱਸੀ ਪਕੜ ਕੇ ਬਾਹਰ ਆ ਜਾ, ਅਤੇ ਇਹ ਜਿਹੜਾ ਰੱਸੀ ਫੜਦਾ ਨਹੀਂ ਹੈ,
ਉਲਟ ਪਲਟ ਹੋਏ ਡੁੱਬਿਓ ਚਾਹੇ,
ਅਤੇ ਦੋਵੇਂ ਜਿਹੜੇ ਹੱਥ ਜੇ ਪਛਾਣ ਨੂੰ ਕਰਕੇ ਟੁੱਬੀਆਂ ਜਿਹੀਆਂ ਮਾਰਦਾ, ਕਦੇ ਉਲਟਾ ਹੁੰਦਾ, ਕਦੇ ਪੁੱਠਾ ਹੁੰਦਾ, ਕਦੇ ਸਿੱਧਾ ਹੁੰਦਾ, ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਡੁੱਬ ਜਾਵਾਂ,
ਨੀਰ ਨਾ ਡੁੱਬੇ ਉੱਪਰ ਬਹੇ,
ਇਹ ਡੁੱਬਣਾ ਚਾਹੁੰਦਾ ਉਲਟਾ ਪੁਲਟਾ ਹੋ ਕੇ, ਪਰ ਉਹ ਪਾਣੀ ਕਹਿੰਦੇ ਡੁੱਬਦਾ ਨਹੀਂ ਹੈ, ਕਿਉਂਕਿ ਪ੍ਰਭਾਵ ਹੈ ਬਿਨ ਸਾਸ ਤੇ ਰੱਖ ਹੈ, ਜੋ ਮਾਲਕ ਨੂੰ ਪਾਉਂਦਾ ਹੋਵੇ ਤਾਂ ਬਿਨਾਂ ਸਵਾਸਾਂ ਤੋਂ ਰੱਖ ਲੈਂਦਾ ਹੈ। ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ ਹੈ, ਨਾ ਜਲ ਡੋਬ ਸਕਦਾ ਹੈ, ਨਾ ਉਹਨੂੰ ਚੋਰ ਮਾਰ ਸਕਦਾ ਹੈ, ਅਤੇ ਨਾ ਹੀ ਉਹ ਅੱਗ ਸਾੜ ਸਕਦੀ ਹੈ ਜਿਹਨੂੰ ਰੱਬ ਨੇ ਰੱਖਣਾ ਹੋਵੇ। ਇਹ ਡੁੱਬਣਾ ਚਾਹੁੰਦੇ ਹੈ, ਉਹ ਪਾਣੀ ਜਿਹੜਾ ਡੋਬਦਾ ਨਹੀਂ, ਉਹ ਤਾਂ ਸਗੋਂ ਪਾਣੀ ਤਾਂ ਨੂੰ ਵਹਾਉਂਦਾ, ਤਾਂ ਨੂੰ ਕੱਢਦਾ ਹੈ ਭਾਈ ਸੁੱਖਾ ਸਿੰਘ ਨੂੰ। ਪਾਣੀ ਡੋਬਦਾ ਨਹੀਂ ਹੈ ਤੇ ਇਹ ਉੱਪਰ ਵਾਲ ਨੂੰ ਉੱਠਦੇ ਹਨ। ਤਦੋਂ ਇਹਦਾ ਇੱਕ ਭਰਾ ਸੀ, ਜਾਂ ਗਵਾਂਢ ਮੱਥੇ ਵਿੱਚ ਕਹਿ ਲਓ, ਉਹ ਇੱਕ ਭਾਈ ਇੱਕ ਭਰਾ ਜਿਹੜਾ ਉਹ ਕਹਿੰਦਾ ਵੀ ਮੈਂ ਕੱਢ ਕੇ ਲਿਆਉਣਾ ਰੱਸੀ ਪਕੜ ਕੇ, ਉਹ ਠਾਣ ਖੂਹ ਵੱਲ ਨੂੰ ਵੜਿਆ ਹੈ,
ਫੜੀ ਲੱਜ ਪੁੰਨ ਵਹਿ ਪੀ ਫੜਾ,
ਉਹ ਲੱਜ ਰੱਸੀ ਪਕੜ ਕੇ ਠਾਂ ਉਤਰ ਗਿਆ ਹੈ, ਅਤੇ ਸੁੱਖਾ ਸਿੰਘ ਨੂੰ ਕਹਿੰਦਾ ਉਹ ਭਰਾਵਾ ਮੇਰਾ ਹੱਥ ਪਕੜ ਅਤੇ ਬਾਹਰ ਆ ਜਾ। ਸੁੱਖਾ ਸਿੰਘ ਕਹਿੰਦਾ ਵੀ ਤੁਸੀਂ ਮੇਰੇ ਕੀ ਲੱਗਦੇ ਹੋ, ਜਿਨ੍ਹਾਂ ਨੇ ਮੇਰੇ ਕੇਸ ਹੀ ਕਤਲ ਕਰ ਦਿੱਤੇ ਹੈ, ਆ ਗੁਰੂ ਤੋਂ ਮੈਨੂੰ ਬੇਮੁੱਖ ਕਰ ਦਿੱਤਾ, ਪਤਿਤ ਕਰ ਦਿੱਤਾ ਹੈ, ਇਹ ਰੱਸੀ ਜਿਹੜਾ ਹੈ ਫੜਾਉਂਦਾ ਹੈ ਭਰਾ ਉਹਦਾ ਹੱਥ ਫੜਾਉਂਦਾ ਆਪਣਾ, ਉਹ ਫੜਦਾ ਨਹੀਂ, ਇਸ ਤਰ੍ਹਾਂ ਧੱਕੇ ਨਾਲ ਉਹਦਾ ਹੱਥ ਫੜਿਆ ਹੈ। ਇੰਨੇ ਨੂੰ ਇੱਕ ਜਿਹੜਾ ਸਿੰਘ, ਕਿਉਂਕਿ ਇੱਕ ਹੁੰਦਾ ਸਿੱਖ ਜਿਵੇਂ ਹੀ ਆਮ ਸਾਰੇ ਸਿੱਖ ਹੀ ਬਣੇ ਹਾਂ, ਇੱਕ ਹੁੰਦਾ ਸਿੰਘ ਜਿਹਨੇ ਅੰਮ੍ਰਿਤ ਪਾਨ ਕੀਤਾ ਹੈ, ਬਾਣੀ ਬਾਣੇ ਦਾ ਧਾਰਨੀ ਹੈ, ਉਹ ਅੰਮ੍ਰਿਤ ਧਾਰੀ ਸਿੰਘ ਇੰਨੇ ਸਮੇਂ ਨੂੰ ਉੱਥੇ ਆ ਗਿਆ ਖੂਹ ਦੇ ਕੋਲ, ਉਹ ਕੋਲ ਆਇਆ ਹੈ, ਉਹ ਆਖ ਕਰਕੇ ਆਉਂਦਾ ਉਹ ਕੀ ਰੌਲਾ ਹੈ ਤੇਰਾ ਸੁੱਖਾ ਸਿਆਂ, ਆ ਕੀਦੂ ਵਿੱਚ ਛਾਲ ਜੀ ਮਾਰ ਕੇ ਅਤੇ ਮੁਜਰਾ ਲਾਇਆ ਹੋਇਆ ਹੈ, ਆ ਤੇਰੇ ਮਾਂ ਪਿਓ ਨੇ ਜੇ ਗਲਤੀ ਕਰ ਦਿੱਤੀ ਹੈ ਤਾਂ ਤੂੰ ਕੀ ਇਹ ਕਰਦਾ ਫਿਰਦਾ ਹੈ, ਇਹ ਕੋਈ ਮਰਦਾਂ ਨੂੰ ਵਹਿਣਾ ਹੈ, ਮਰਦਾਂ ਵਾਲੀ ਗੱਲ ਨਹੀਂ ਹੈ ਕਿ ਤੂੰ ਵਿੱਚ ਛਾਲ ਮਾਰ ਕੇ ਮਰ ਰਿਹਾ ਹੈ, ਇਸ ਤਰ੍ਹਾਂ ਕਹਿ ਕੇ ਸਮਝਾਇਆ ਹੈ।
ਮਰਨਾ ਹੈ ਮਰ ਤੁਰਕਣ ਸਿਰ ਚੜ,
ਜੇ ਤੂੰ ਮਰਨਾ ਹੀ ਹੈ ਤੇ ਤੁਰਕਾਂ ਦੇ ਸਿਰ ਚੜ ਕੇ ਮਰ, ਗੁਰੂ ਦਾ ਅੰਮ੍ਰਿਤ ਛਕ ਕੇ ਫਿਰ ਦੁਬਾਰਾ ਤੁਰਕਾਂ ਨੂੰ ਮਰ, ਆਪ ਮਰ, ਨਾਲ ਚਾਰ ਉਹਨਾਂ ਦੇ ਲੈ ਕੇ ਮਰ, ਇੱਦਾਂ ਕਾਨੂੰ ਮਰਦਾ ਹੈ, ਉਹ ਐਵੇਂ ਕਿਉਂ ਵਿਅਰਥ ਜਿਹਾ ਕਰਕੇ ਆਪਣੇ ਸਮੇਂ ਨੂੰ ਆਪਣੀ ਦੇਹ ਨੂੰ ਤਾਂ ਕਿਉਂ ਮਰਦਾ ਹੈ, ਕਿਉਂ ਮੌਤ ਲਿਆਉਂਦਾ ਹੈ ਆਪਣੀ, ਜਿਹੜਾ ਆਪਣੇ ਆਪ ਮਰਨਾ ਹੈ। ਗੁਰੂ ਜੀ ਬਚਨ ਕਰਦੇ ਆ ਆਤਮ ਘਾਤੀ ਹੈ ਜਗਤ ਕਸਾਈ, ਕਿ ਜਿਵੇਂ ਕਸਾਈ ਲੋਕ ਬੁੱਚੜ ਲੋਕ ਮਾਰਦੇ ਆ ਜੀਵਾਂ ਨੂੰ, ਅਤੇ ਹੁਣ ਜਿਹਨੇ ਆਪਣੇ ਆਪ ਨੂੰ ਮਾਰ ਲਿਆ ਉਹ ਕਸਾਈ ਹੈ ਨਾ, ਕਸਾਈ ਹੈ ਤਾਂ ਹੀ ਤੂੰ ਮਾਰ ਲਿਆ ਹੈ, ਆਤਮ ਘਾਤੀ, ਜਿਹੜਾ ਆਤਮ ਹੱਤਿਆ ਕਰਦਾ ਹੈ ਉਹ ਮਹਾਰਾਜ ਕਹਿੰਦੇ ਜਗਤ ਵਿੱਚ ਵੱਡਾ ਗਸਾਈ ਹੈ ਉਹ ਪੁਰਸ਼। ਅਤੇ ਉਹ ਕਹਿੰਦਾ ਸਿੰਘ ਵੀ ਸੁੱਖਾ ਸਿਆਂ ਆਪਣੀ ਮੌਤੇ ਕਾਹਨੂੰ ਮਰਦਾ ਹੈ, ਜੇ ਤੂੰ ਮਰਨਾ ਹੀ ਹੈ ਤੁਰਕਾਂ ਦੇ ਸਿਰ ਚੜ੍ਹ ਕੇ ਮਰ। ਗੁਰਬਾਣੀ ਦੇ ਵੀ ਬਚਨ ਹੈ, ਐਸੇ ਮਰੋ ਜੇ ਬੋਹਰ ਨਾ ਮਰਨਾ। ਹੇ ਭਾਈ, ਜੇ ਤੂੰ ਮਰਨਾ ਚਾਹੁੰਦਾ ਇਹੋ ਜਿਹਾ ਮਰ, ਫਿਰ ਨਾ ਤੈਨੂੰ ਮਰਨਾ ਪਵੇ। ਉਹ ਕਿਵੇਂ, ਤੂੰ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲੈ, ਵਿਕਾਰ ਛੱਡ ਦੇ, ਅਤੇ ਫਿਰ ਤੂੰ ਜੂਨਾਂ ਵਿੱਚ ਨਹੀਂ ਆਵੇਗਾ, ਫਿਰ ਨਹੀਂ ਤੈਨੂੰ ਮਰਨਾ ਪਵੇਗਾ, ਕਿਉਂਕਿ ਜੂਨਾਂ ਵਿੱਚ ਪਵੇਗਾ ਵਾਰ ਵਾਰ ਮਰ ਕੇ ਜਾਵੇਗਾ। ਐਸੇ ਮਰੋ ਜੇ ਬੋਹਰ ਨਾ ਮਰਨਾ, ਇਹੋ ਜਿਹੀ ਕਰਨੀ ਕਰ ਜਾਓ ਹੇ ਲੋਕੋ ਕਿ ਬੋਹਰ ਨਾ ਮਰਨਾ ਪਵੇ। ਤਾਂ ਹੀ ਤਾਂ ਭਗਤ ਮਹਾਰਾਜ ਕਹਿੰਦੇ ਆ ਕਿ ਦੁਨੀਆਂ ਦੇ ਲੋਕ ਖਤਮ ਹੁੰਦੇ ਜਾਂਦੇ, ਮਰਦੇ ਜਾਂਦੇ ਹੈ, ਮਰਨੋ ਮਰਨ ਕਹੇ ਸਭ ਕੋਈ, ਪਰ ਕਹਿੰਦੇ ਮਰਨ ਦੀ ਕਿਸੇ ਨੂੰ ਵਿਧੀ ਨਹੀਂ ਆਈ। ਕਬੀਰ ਮਰਤਾ ਮਰਤਾ ਜਗ ਮੂਆ, ਮਰ ਪੇ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬੋਹਰ ਨਾ ਮਰਨਾ ਹੋਏ। ਵੀ ਮਰਦਾ ਮਰਦਾ ਜੱਗ ਮਰ ਚੱਲਿਆ ਹੈ, ਪਰ ਮਰਨਾ ਕਿਸੇ ਨੇ ਜਾਣਿਆ ਹੀ ਨਹੀਂ ਹੈ। ਕਹਿੰਦੇ ਐਸੀ ਮਰਨੀ ਮਰ ਜਾਓ, ਫਿਰ ਨਾ ਮਰਨਾ ਪਵੇ। ਉਹ ਮਰਨੀ ਸਾਧ ਸੰਗਤ ਜੀ ਕੀ ਹੈ, ਹੁਣ ਜਿਨ੍ਹਾਂ ਨੇ ਸ਼ਹੀਦੀ ਪਾ ਲਈ ਇੱਕ ਵਾਰ, ਉਹ ਬਾਅਦ ਵਿੱਚ ਨਹੀਂ ਮਰਦੇ ਹੈ, ਕਿਉਂਕਿ ਉਹਨਾਂ ਦਾ ਜਨਮ ਨਹੀਂ ਨਾ ਹੁੰਦਾ। ਸਾਡੇ ਲੋਕ, ਅਸੀਂ ਲੋਕ ਜੂਨਾਂ ਵਿੱਚ ਆਉਂਦੇ ਹਾਂ, ਕਦੀ ਕੁਝ ਬਣ ਕੇ ਮਰਦੇ ਹਾਂ, ਤਾਂ ਹੀ ਬਹੁਤ ਬਹੁਤ ਮਰਨਾ ਪੈਂਦਾ ਹੈ। ਉਹੀ ਇਹ ਸਿੰਘ ਕਹਿ ਰਿਹਾ ਹੈ ਕਿ ਤੂੰ ਜੇ ਮਰਨਾ ਹੀ ਹੈ ਕਿਸੇ ਦੇ ਸਿਰ ਚੜ੍ਹ ਕੇ, ਆ ਮਾਂ ਪਿਓ ਦੇ ਸਿਰ ਚੜ੍ਹ ਕੇ ਕੀ ਮਰਨਾ ਹੈ, ਆਪਣੀ ਮੌਤ 'ਤੇ ਤੂੰ ਮਰ ਜਾਵੇਂਗਾ, ਇਹਨਾਂ ਦਾ ਕੀ ਜਾਣਾ ਹੈ। ਅਤੇ ਤੂੰ ਇੰਝ ਕਰ, ਉਹ ਤੁਰਕਾਂ ਨੂੰ ਮਾਰ ਕੇ ਅਤੇ ਫਿਰ ਮਰ। ਜਿਨ੍ਹਾਂ ਤੁਰਕਾਂ ਨੇ ਸਾਡੇ ਗੁਰਾਂ ਨੂੰ ਬਹੁਤ ਦੁੱਖ ਦੇਣ ਦੀ ਕੋਸ਼ਿਸ਼ ਕੀਤੀ ਹੈ, ਜੋ ਸਾਰੇ ਹਿੰਦ ਨੂੰ, ਸਾਰੇ ਹਿੰਦੂਆਂ ਨੂੰ, ਜੋ ਸਾਨੂੰ ਸਿੱਖਾਂ ਨੂੰ ਤੁਰਕ ਮੁਸਲਮਾਨ ਹੀ ਬਣਾਉਣਾ ਚਾਹੁੰਦੇ ਹਨ, ਕਿਉਂਕਿ ਜਿਹੜਾ ਤੁਰਕਾਂ ਨੂੰ ਮਾਰ ਕੇ ਮਰ ਜਾਣਾ ਇਹ ਬੜਾ ਚੰਗਾ ਹੈ। ਤੇ ਤੂੰ ਇੰਜ ਕਾਰਾ, ਖੂਹ ਦੇ ਵਿੱਚੋਂ ਨਿਕਲਾ, ਮੁਜਰਾ ਬੰਦ ਕਰ, ਤੇ ਬੰਦ ਕਰਕੇ ਮੁਜਰਾ ਤੇ ਖੂਹ ਦੇ ਵਿੱਚੋਂ ਨਿਕਲ ਕੇ ਸਿੰਘਾਂ ਦੇ ਨਾਲ ਅੰਮ੍ਰਿਤ ਛਕ ਲੈ ਤੇ ਰਲ ਜਾ। ਜਿਹੜੇ ਤੁਰਕ ਹੈ ਉਹਨਾਂ ਨੂੰ ਮਾਰ ਕੇ ਫਿਰ ਸ਼ਹੀਦ ਹੋ। ਸ਼ਹੀਦਾਂ ਨੂੰ ਦੇ, ਸ਼ਹੀਦਾਂ ਦੇ ਹੱਥਾਂ ਦੋਵਾਂ 'ਚ ਲੱਡੂ ਹਨ। ਜੇ ਉਹ ਜੰਗ ਕਰਦੇ ਮਰ ਜਾਂਦੇ ਹੈ, ਸ਼ਹੀਦ ਹੋ ਜਾਂਦੇ ਹੈ, ਉਹ ਰੱਬ ਦੇ ਘਰ ਥਾਂ ਹੈ। ਅਤੇ ਜੇ ਸ਼ਹੀਦੀ ਪਾ ਕੇ ਜਾਂਦੇ ਹੈ ਤਾਂ ਉਹ ਫਿਰ ਸੱਚਖੰਡ ਜਿਹੜੇ ਹੈ ਉਹ ਸੱਚਖੰਡ ਵਿੱਚ ਥਾਂ ਪਾਉਂਦੇ ਹੈ। ਜੋ ਇੱਥੇ ਜਿੱਤ ਜਾਂਦੇ ਆ ਤਾਂ ਰਾਜ ਭਾਗ ਪਾਉਂਦੇ। ਇਸ ਕਰਕੇ ਸੁੱਖਾ ਸਿੰਘ, ਅਜਾਈ ਮੋਤੇ ਕੱਲ੍ਹ ਨੂੰ ਮਰਦਾ ਹੈ, ਸ਼ਹੀਦ ਹੋ ਕੇ ਮਰ। ਸਾਨੂੰ ਤੇ ਤੇਰੀ ਸਿੱਖ ਹੋਣ ਦੇ ਨਾਂ ਤੇ ਇਹੀ ਤਾਕੀਦ ਹੈ, ਨੇਕ ਸਲਾਹ ਨੂੰ ਮੰਨ। ਤਦੋਂ ਭਾਈ ਸੁੱਖਾ ਸਿੰਘ ਨੇ ਸੁਣ ਕੇ ਸਿੱਖ ਦੀ ਗੱਲ ਉਹ ਮੰਨ ਲਈ ਹੈ। ਇਸ ਤਰ੍ਹਾਂ ਉਹ ਚਿੱਤ ਦੇ ਵਿੱਚ ਧਾਰ ਕੇ ਅਤੇ ਉਹ ਨਿਕਲੇਗਾ ਖੂਹ ਦੇ ਵਿੱਚੋਂ। ਵੀ ਗੱਲ ਤਾਂ ਠੀਕ ਹੈ, ਕਾਹਨੂੰ ਕਿਸੇ ਦੇ ਸਿਰ ਚੜ੍ਹ ਕੇ ਮਰਨਾ ਹੈ, ਮਰ ਜਾਵਾਂਗੇ ਤਾਂ ਕੀ ਫਾਇਦਾ ਹੈ, ਇਹਨਾਂ ਦਾ ਕੀ ਜਾਣਾ, ਜਾਣ ਮੇਰੀ ਚਲੇ ਜਾਣੀ ਹੈ। ਇਹ ਚਿੱਤ ਵਿੱਚ ਧਾਰ ਕੇ ਭਾਈ ਸੁੱਖਾ ਸਿੰਘ ਬਾਹਰ ਆਏ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਸਿੱਖਿਆ ਹੈ ਵੀ ਹੇ ਭਾਈ, ਜੇ ਤੂੰ ਘਰ ਵਿੱਚ ਦੁਖੀ ਹੈ, ਤੂੰ ਪਰੇਸ਼ਾਨ ਹੈ, ਤੂੰ ਤੂੰ ਕਾਹਨੂੰ ਸ਼ਰਾਬਾਂ ਪੀ ਕੇ ਕਿਉਂ ਨਸ਼ਾ ਕਰਕੇ ਮਰਦਾ ਹੈ, ਤੂੰ ਗੁਰੂ ਦੇ ਘਰ ਚੱਲ ਜਾ। ਘਰ ਛੱਡ ਕੇ, ਮੋਹ ਛੱਡ ਦੇ ਘਰ ਦਾ, ਅਤੇ ਗੁਰੂ ਘਰ ਸੇਵਾ ਕਰ ਲਾ, ਸੇਵਾ ਕਰਕੇ ਆਪਣਾ ਜਨਮ ਸਵਾਰ ਲਾ। ਕਾਹਨੂੰ ਤੂੰ ਐਵੇਂ ਕਿਸੇ ਦੇ ਸਿਰ ਚੜ੍ਹ ਕੇ ਅਤੇ ਤੂੰ ਨਰਕਾਂ ਦਾ ਭਾਗੀ ਬਣਦਾ ਹੈ। ਤੂੰ ਜੇ, ਤੈਨੂੰ ਤੰਗੀ ਹੈ, ਪਰੇਸ਼ਾਨੀ ਹੈ, ਤੇਰੀ ਨਹੀਂ ਤੇਰਾ ਕੋਈ ਮੇਲ ਜੋਲ, ਅਤੇ ਤੂੰ ਮੋਹ ਛੱਡ ਦੇ, ਮਮਤਾ ਛੱਡ ਦੇ, ਅਤੇ ਗੁਰੂ ਘਰ ਜਾ ਕੇ ਸੇਵਾ ਕਰਕੇ ਆਪਣਾ ਜਨਮ ਸਵਾਰ ਭਾਈ। ਤਦੋਂ ਸੁੱਖਾ ਸਿੰਘ ਨੇ ਮੰਨ ਲਈ ਹੈ, ਅਤੇ ਜਿਸ ਕਰਕੇ ਖੂਹ ਦੇ ਵਿੱਚੋਂ ਬਾਹਰ ਨਿਕਲਣ ਲਈ ਸੋਚ ਲਿਆ ਅਤੇ ਕਹਿਣ ਲੱਗਾ ਵੀ ਇਹ ਸਿੱਖ ਨੇ ਜਿਹੜੀ ਗੱਲ ਕੀ ਇਹ ਤੇ ਬੜੀ ਸੱਚੀ ਹੈ, ਇਹ ਤੇ ਠੀਕ ਹੈ।
ਅਬ ਮਰੀਏ ਤੁਰਕਾਂ ਨੇ ਮਾਰ,
ਵੀ ਹੁਣ ਜੇ ਮਰਨਾ ਹੀ ਹੈ ਤੇ ਤੁਰਕਾਂ ਨੂੰ ਮਾਰ ਕੇ ਮਰੀਏ, ਨਾਲੇ ਗੁਰੂ ਦੀ ਜਿਹੜੀ ਖੁਸ਼ੀ ਹੈ ਉਹ ਤੇ ਮਿਲ ਜਾਵੇਗੀ।
ਜੋ ਪਈ ਔਰ ਚਿੱਤ ਉਸ ਦ੍ਰਿੜਤਾ ਆਈ,
ਉਹਦੇ ਚਿੱਤ ਦੇ ਵਿੱਚ ਇਸ ਤਰ੍ਹਾਂ ਹੋਰ ਜਿਹੜੀ ਦ੍ਰਿੜਤਾ ਪੱਕਿਆਈ ਆ ਗਈ ਹੈ।
ਮਰੇ ਨਹੀਂ ਬਿਨ ਮੋਤੇ ਆਈ,
ਵੀ ਇਹ ਗੱਲ ਦੇ ਅੱਜ ਪੱਲੇ ਬੰਨ ਲਈ ਹੈ ਵੀ ਜਿਹਦੀ ਮੌਤ ਨਾ ਨਾ ਆਈ ਹੋਵੇ ਉਹ ਕਦੀ ਮਰਦਾ ਨਹੀਂ ਹੈ। ਜਿਹਦੀ ਮੌਤ ਆਈ ਉਹਨੂੰ ਕੋਈ ਰੱਖ ਨਹੀਂ ਸਕਦਾ ਅਤੇ ਜਿਹਦੀ ਆਈ ਨਹੀਂ ਉਹਨੂੰ ਕੋਈ ਮਾਰ ਨਹੀਂ ਸਕਦਾ। ਇਹ ਮਨ 'ਚ ਧਾਰ ਲਈ ਹੈ ਵੀ ਆਹ ਵੇਖਣਾ ਮੈਂ ਕਿੰਨੀ ਮਨਾ ਕੋਸ਼ਿਸ਼ ਕੀਤੀ ਹੈ ਪਰ ਬਿਨ ਮੌਤ ਆਈ ਤੋਂ ਕਿਵੇਂ ਮਰ ਸਕਦਾ ਹਾਂ।
ਖੂਹ ਪੜੇ ਪੀ ਮਰੇ ਹਮ ਨਾਹੀਂ,
ਆ ਖੂਹ 'ਚ ਛਾਲ ਮਾਰੀ ਹੈ, ਡੁੱਬਣ ਦੀ ਕੋਸ਼ਿਸ਼ ਕੀਤੀ, ਪਲਟੀਆਂ ਖਾਧੀਆਂ ਪਰ ਮੈਂ ਮਰਿਆ ਨਹੀਂ ਹਾਂ।
ਰਹੇ ਮਰਨ ਕੋ ਬਹੁ ਚਿੱਤ ਚਾਹੇ,
ਕਹਿੰਦਾ ਵੀ ਮੇਰਾ ਚਿੱਤ ਕਿੰਨਾ ਚਾਹੁੰਦਾ ਸੀ ਵੀ ਮੈਂ ਮਰ ਜਾਵਾਂ ਪਰ ਇਹ ਤੇ ਮਰ ਹੀ ਨਹੀਂ ਸਕਿਆ।
ਤਪ ਸੁੱਖਾ ਸਿੰਘ ਜੋ ਮਨ ਧਾਰਿਓ,
ਤਦੋਂ ਭਾਈ ਸੁੱਖਾ ਸਿੰਘ ਜੀ ਨੇ ਮਨ ਵਿੱਚ ਇਵੇਂ ਧਾਰੀ ਹੈ। ਆ ਸਾਧ ਸੰਗਤ ਜੀ ਵੇਲੋ ਛਾਲ ਮਾਰੀ, ਉਹ ਸਿੱਖ ਨੇ ਇੱਕ ਬੋਲੀ ਮਾਰੀ ਹੈ ਅਤੇ ਵੇਲੋ ਕਿੰਨੀ ਸਿੱਖਿਆ ਮਿਲ ਗਈ ਹੈ। ਤਾਂ ਹੀ ਕਹਿੰਦੇ ਨਾ ਜਦੋਂ ਬੰਦੇ ਦੇ ਭਾਗ ਜਾਗਦੇ ਕਹਿੰਦੇ ਕੰਧਾਂ ਵੀ ਉਪਦੇਸ਼ ਕਰਦੀਆਂ ਉਹਨੂੰ, ਜਦੋਂ ਉਹਦੇ ਭਾਗ ਮਾੜੇ ਹੋਣ ਤਾਂ ਉਹਦੇ ਉਹਨੂੰ ਗੁਰੂ ਦੇ ਬਚਨ ਵੀ ਕੌੜੇ ਲੱਗਦੇ ਹੈ। ਉਹ ਸਿੱਖ ਨੇ ਗੱਲ ਕਹੀ ਦੇ ਉਹ ਭਾਈ ਸੁੱਖਾ ਸਿੰਘ ਨੇ ਵੇਖ ਲਓ ਫਿਰ ਜੀਵਨ ਵਿੱਚ ਕਿੰਨੀ ਜਿਹੜੀ ਹੈ ਉਹ ਕੀਤੀ ਹੈ ਸੇਵਾ ਪੰਥ ਦੀ। ਮੱਸੇ ਰੰਗੜ ਦਾ ਸਿਰ ਵੱਢਣਾ ਕਿਤੇ ਖਾਲਾ ਜੀ ਦਾ ਵਾੜ ਹੈ ਜਿੱਥੇ ਇੰਨੀ ਫੌਜ ਲੱਗੀ ਹੈ, ਫਿਰ ਇੰਨੀ ਸੇਵਾ ਕੀਤੀ ਮਹਾਨ ਹੈ। ਭਾਈ ਸੁੱਖਾ ਸਿੰਘ ਜੀ ਹੌਲੀ ਉਮਰ ਹੈ, 13-14 ਸਾਲ ਦੀ ਉਮਰ ਹੈ ਅਤੇ ਮਨ ਵਿੱਚ ਇਸ ਤਰ੍ਹਾਂ ਧਾਰੀ ਫਿਰ ਵੀ ਮੈਂ ਨਹੀਂ ਹੁਣ ਮਰਦਾ ਹਾਂ ਭਾਵੇਂ ਲਲਕਾਰੇ ਮਾਰਾਂ ਤੁਰਕਾਂ ਦੇ ਅੱਗੇ, ਕਿਉਂਕਿ ਮੈਂ ਤਾਂ ਵੇਖ ਲਿਆ ਜਿੰਨਾ ਚਿਰ ਮੌਤ ਨਾ ਨਾ ਬੰਦੇ ਦੀ ਆਈ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ।
ਇੱਕ ਸ਼ਸਤਰ ਜਾਊਂਗੋ ਲਾਏ,
ਕਹਿੰਦਾ ਮੈਂ ਜੋ ਵੀ ਹੋਵੇ ਆ ਜਿਹਦੇ ਨਾਲ ਪੰਗਾ ਲਵਾਂਗਾ ਤੁਰਕ ਨਾਲ, ਇੱਕ ਦੋ ਦੇ ਸ਼ਸਤਰ ਮਾਰ ਕੇ ਫਿਰ ਹੀ ਕਿਤੇ ਜਾਵਾਂਗਾ।
ਤੋ ਫਿਰ ਜਾਊਂਦਾ ਬਚਾਏ,
ਫਿਰ ਜਿਹੜਾ ਹੈ ਦੋ ਸ਼ਸਤਰ ਲਾ ਕੇ ਤੇ ਨੱਠ ਜਾਊਂਗਾ ਦਾ ਬਚਾ ਕੇ।
ਦੋਹਰਾ ਉਸੇ ਪਿੰਡ ਕੇ ਪੈਚ ਪੈ,
ਉਸੇ ਪੈਚ ਕੇ ਪੈਚ ਪੈ, ਕਹਿੰਦੇ ਉਸੇ ਪਿੰਡ ਦੇ ਵਿੱਚ ਇੱਕ ਸਰਪੰਚ ਹੈ ਸੀ,
ਘੋੜੀ ਦੀ ਇੱਕ ਚੰਗ,
ਉਹਦੇ ਪਾਸ ਘੋੜੀ ਬੜੀ ਜਿਹੜੀ ਵਧੀਆ ਸੀ ਨਸਲ ਦੀ,
ਪਾਣੀ ਪਿਲਾਵਣ ਭੇਤ ਸੋਲੈ,
ਇਸ ਤਰ੍ਹਾਂ ਪਾਣੀ ਪਿਲਾਵਤ ਭੇਤ ਸੋਲੈ ਕੀ ਕੀਤਾ ਹੈ, ਉਹਦਾ ਨੌਕਰ ਰੋਜ਼ ਉਹ ਪਾਣੀ ਪਿਆਉਣ ਆਉਂਦਾ ਸੀ ਛੱਪੜ ਵੱਲ ਨੂੰ, ਕਿਉਂਕਿ ਪਹਿਲਾਂ ਖੂਹਾਂ 'ਚ ਪਾਣੀ ਹੋਣਾ ਜਾਂ ਇੱਧਰ ਉੱਧਰ ਉਹ ਜਾਨਵਰਾਂ ਨੂੰ ਪਾਣੀ ਛਿੱਕ ਪਿਆ ਲੈਣਾ, ਅਤੇ ਹੁਣ ਹੀ ਜਿਹੜੇ ਬਹੁਤੇ ਬੋਰ ਜਿਹੜੇ ਹੋਣ ਲੱਗੇ ਹੈ। ਅਤੇ ਉਹਦਾ ਇੱਕ ਨੌਕਰ ਉਹ ਜਿਹੜਾ ਸੀ ਪਾਣੀ ਪਿਆਉਣ ਲਿਆਉਂਦਾ ਸੀ ਘੋੜੀ ਨੂੰ। ਭਾਈ ਸੁੱਖਾ ਸਿੰਘ ਜੀ ਨੇ ਪਹਿਲਾਂ ਭੇਦ ਲਿਆ, ਭੇਦ ਲੈ ਕੇ ਅਤੇ ਇੱਕ ਦਿਨ ਜਾ ਕੇ ਲਾਗੇ ਕਹਿਣ ਲੱਗਾ ਵੀ ਆਹ ਜਿਹੜੀ ਘੋੜੀ ਹੈ ਨਾ ਇਹ ਤੂੰ ਮੈਨੂੰ ਦੇ ਦੇ, ਮੈਂ ਪਾਣੀ ਪਿਆਉਂਦਾ ਹਾਂ।
ਜਾਏ ਰਲਿਓ ਨਿਸੰਗ,
ਇਸ ਤਰ੍ਹਾਂ ਕਹਿ ਕੇ ਉਹ ਬਹਾਨੇ ਨਾਲ ਉਹ ਘੋੜੀ ਦੇ, ਕਿਉਂਕਿ ਪਹਿਲਾਂ ਵੀ ਜੱਥੇ ਵਿੱਚ ਰਿਹਾ ਸੀ ਜਿਹਦੇ ਕਰਕੇ ਫੁਰਤੀ ਬਹੁਤ ਸੀ ਭਾਈ ਸੁੱਖਾ ਸਿੰਘ ਜੀ ਵਿੱਚ, ਉਹ ਮਾਰ ਘੋੜੀ ਹੱਥ 'ਚ ਪਕੜੀ ਹੈ, ਉਹ ਪਕੜ ਕੇ ਥੋੜ੍ਹੀ ਪਰੇ ਜਿਹਨੂੰ ਕਰਕੇ ਉੱਤੇ ਮਾਰ ਕੇ ਛਾਲ ਬੈਠ ਗਿਆ ਹੈ ਅਤੇ ਜਾ ਕੇ ਐਨ ਡਰ ਹੋ ਕੇ ਅਤੇ ਸਿੱਖਾਂ ਦੇ ਦਲ ਦੇ ਵਿੱਚ ਜਾ ਕੇ ਰਲ ਗਿਆ ਹੈ।
ਜੋ ਪਈ ਜਾਗਰ ਪੰਥ ਖਾਲਸੇ ਰਲਿਓ,
ਜਾ ਕਰਕੇ ਜਿੱਥੇ ਪੰਥ ਖਾਲਸਾ ਦਲ ਰਹਿੰਦਾ ਸੀ ਉੱਥੇ ਜਾ ਕੇ ਰਲ ਗਿਆ ਹੈ ਸਿੰਘਾਂ ਵਿੱਚ।
ਪੁਛ ਡੇਰੇ ਸ਼ਾਮ ਸਿੰਘ ਕੇ ਵੜਿਓ,
ਇਸ ਤਰ੍ਹਾਂ ਪੁਛ ਕਰਕੇ ਵੀ ਸਿੰਘਾਂ ਦਾ ਦਲ ਕਿੱਥੇ ਹੈ, ਕਿੱਥੇ ਹੁਣ ਇਸ ਵਕਤ, ਕਿਉਂਕਿ ਚੱਕਰਵਰਤੀ ਰਹਿੰਦੇ ਸੀ ਸਿੰਘ, ਜਾ ਕੇ ਜੋ ਸ਼ਾਮ ਸਿੰਘ ਹੈ ਨਾਰੋਵਾਲ ਵਾਲੇ, ਨਾਰਵੀ ਵਾਲੇ ਵੀ ਜਿਹਨਾਂ ਨੂੰ ਕਿਹਾ ਜਾਂਦਾ ਹੈ, ਭਾਈ ਸ਼ਾਮ ਸਿੰਘ ਦੇ ਕੋਲ ਚਲੇ ਗਏ ਹੈ। ਜੋ ਭਾਈ ਸ਼ਾਮ ਸਿੰਘ ਜੀ ਹੈ ਜੋ ਬੁੱਢਾ ਦਲ ਦੇ ਚੌਥੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਉਹਨਾਂ ਦੇ ਸੁਨਹਿਰੀਏ ਸਨ, ਇਹ ਸੁਨਹਿਰੀਏ ਭਰਾ। ਸੁਨਹਿਰੀਏ ਭਰਾ ਕੌਣ ਹੁੰਦੇ, ਜਿਹੜੇ ਇੱਕੇ ਬਾਟੇ 'ਚ ਇੱਕੇ ਦਿਨ ਅੰਮ੍ਰਿਤ ਛਕਣ, ਉਹ ਸੁਨਹਿਰੀਏ ਭਰਾ ਹੁੰਦੇ ਹੈ। ਫਿਰ ਇੱਕੇ ਬਾਟੇ 'ਚ ਬੈਠ ਕੇ ਇਕੱਠੇ ਛਕਣ, ਰਹਿਤ ਬਹਿਦ ਵਾਲੇ ਸਿੱਖ ਉਹ ਸੁਨਹਿਰੀਏ ਭਰਾ। ਇਸ ਤਰ੍ਹਾਂ ਭਾਈ ਸ਼ਾਮ ਸਿੰਘ ਜੀ ਇੰਨੀ ਤਾਕਤ ਵਾਲੇ ਸਨ ਸਾਧ ਸੰਗਤ ਜੀ, ਜਿਹੜੇ ਪਠਾਣ ਬੜੇ ਤਿੜੇ ਹੈ, ਜਿਹੜੇ 30-30 ਮਣ ਭਾਰ ਚੁੱਕ ਲੈਂਦੇ ਸੀ, ਜਿਨ੍ਹਾਂ ਨੂੰ ਦੋ ਦੋ ਘੋੜੇ ਚੁੱਕਦੇ ਸੀ। ਦੋ ਘੋੜੇ ਮਤਲਬ 15 ਮਿੰਟ ਇੱਕ ਘੋੜੇ 'ਤੇ ਬਹਿਣਾ ਅਤੇ ਘੋੜੇ ਦੀ ਬਣਾਤ ਮਾਰੀ ਜਾਣੀ, ਫਿਰ ਦੂਜਾ ਘੋੜਾ ਬਦਲਣਾ। ਐਸੇ ਪਠਾਣ ਸਨ ਬਹਾਦਰ। ਉਹਨਾਂ ਪਠਾਣਾਂ ਨੂੰ ਇਹਨਾਂ ਨੇ ਭਾਈ ਸ਼ਾਮ ਸਿੰਘ ਨੇ ਘੋੜੇ 'ਤੇ ਨੱਠੇ ਆਉਣਾ ਅਤੇ ਉਹ ਪਠਾਣ ਦੀ ਗਿੱਚੀ ਤੋਂ ਪਕੜ ਕੇ ਉਹਨੂੰ ਉੱਥੋਂ ਹੀ ਥੱਲੇ ਲਾ ਕੇ ਅਤੇ ਕਿਸੇ ਰੁੱਖ ਦੇ ਨਾਲ ਮਾਰ ਕੇ ਮਾਰ ਦਿੰਦੇ ਸਨ ਭਾਈ ਸ਼ਾਮ ਸਿੰਘ। ਐਸੇ ਬਹਾਦਰ ਉਹ ਭਾਈ ਸ਼ਾਮ ਸਿੰਘ ਜੀ। ਉਹਨਾਂ ਦੇ ਦਲ ਵਿੱਚ ਭਾਈ ਸੁੱਖਾ ਸਿੰਘ ਜੀ ਜਾ ਵੜੇ ਹਨ।
ਬਾਹੁਲ ਸ਼ਾਮ ਸਿੰਘ ਕੇ ਬਾਹੁਲ ਸ਼ਾਮ ਸਿੰਘ ਤੇ ਰਹੀ
ਜਾ ਕਰਕੇ ਭਾਈ ਸ਼ਾਮ ਸਿੰਘ ਜੀ ਆਪਣੇ ਹੱਥੀ ਜਿਹੜਾ ਪੰਜਾਂ ਪੈਰਾਂ 'ਚ ਲੱਗ ਕੇ ਅੰਮ੍ਰਿਤ ਛਕਾਉਂਦੇ ਹੁੰਦੇ ਸੀ। ਪਹਿਲਾਂ ਦੇ ਭਾਈ ਸੁੱਖਾ ਸਿੰਘ ਜੀ ਨੇ ਭਾਈ ਮਣੀ ਸਿੰਘ ਜੀ ਤੋਂ ਅੰਮ੍ਰਿਤ ਛਕਿਆ, ਮਾਤਾ ਪਿਤਾ ਜੀ ਨੇ ਕੇਸ ਕਤਲ ਕਰ ਦਿੱਤੇ ਅਤੇ ਫਿਰ ਜਾ ਕੇ ਇਹ ਸ਼ੋ ਸ਼ਾਮ ਸਿੰਘ ਹੈ ਭਾਈ ਨਾਰੋਵਾਲ ਵਾਲੇ, ਉਹਨਾਂ ਦੇ ਪਾਸ ਅੰਮ੍ਰਿਤ ਪਾਨ ਕੀਤਾ।
ਪੁੱਤਰਨ ਜਿਮ ਉਸ ਪ੍ਰੀਤ ਉਪਜਈ
ਤੇ ਪੁੱਤਰਾਂ ਦੇ ਵਾਂਗ ਭਾਈ ਸ਼ਾਮ ਸਿੰਘ ਜੀ ਨੇ ਇੰਨਾ ਪ੍ਰੇਮ ਕੀਤਾ ਭਾਈ ਸੁੱਖਾ ਸਿੰਘ ਜੀ ਨੂੰ, ਕਿਉਂਕਿ ਛੋਟੀ ਉਮਰ ਦੇ ਸੀ, ਮੁੱਛ ਫੁੱਟ ਗੱਭਰੂ ਸਨ, ਅਤੇ ਬੜਾ ਆਪਣੇ ਪੁੱਤਰਾਂ ਵਾਂਗ ਪ੍ਰੇਮ ਪੈਦਾ ਕੀਤਾ, ਪੁੱਤਰਾਂ ਵਾਂਗ ਇਹਨੂੰ ਸੰਭਾਲਿਆ।
ਤੋ ਸੁਖੇ ਸਿੰਘ ਜੋ ਦਿਲ ਆਈ
ਤਦੋਂ ਜਦੋਂ ਕਿੰਨੇ ਦਿਨ ਲੰਘ ਗਏ ਉੱਥੇ ਦਲ ਵਿੱਚ, ਭਾਈ ਸੁੱਖੇ ਸਿੰਘ ਦੇ ਦਿਲ ਵਿੱਚ ਇਸ ਤਰ੍ਹਾਂ ਆਈ ਹੈ
ਕੋੜੀ ਕੋਮਲ ਦਈਏ ਕਲਾਈ
ਵੀ ਸੁੱਖਾ ਸਿਆਂ ਉਹ ਵਿਚਾਰੇ ਚੌਧਰੀ ਦੀ ਘੋੜੀ ਦੁੱਲ ਨਠਾ ਕੇ ਲੈ ਕੇ ਆਇਆ ਅਤੇ ਕਿਉਂ ਨਾ ਆਪਾਂ ਘੋੜੀ ਦਾ ਮੁੱਲ ਹੀ ਚੁਕਾ ਦਈਏ, ਘੋੜੀ ਦਾ ਮੁੱਲ ਦੇ ਦਈਏ। ਇਸ ਤਰ੍ਹਾਂ ਇਹ ਮਨ ਦੇ ਵਿੱਚ ਗੱਲ ਆਈ ਹੈ
ਜੋ ਸਿੰਘ ਤੁਰਿਓ ਲਾਹੌਰੇ ਰਾਹੇ।
ਇਸ ਤਰ੍ਹਾਂ ਯੋ ਸਿੰਘ ਜਿਹੜਾ ਹੈ ਭਾਈ ਸੁੱਖਾ ਸਿੰਘ, ਇਹਨੇ ਕੀ ਸੋਚਿਆ ਵੀ ਘੋੜੀ ਦਾ ਮੁੱਲ ਚੁਕਾ ਦਈਏ, ਹੁਣ ਮਾਇਆ ਦੇ ਚਾਹੀਦੀ ਹੈ ਖਾਲਸੇ ਨੂੰ। ਅਤੇ ਇਹਨਾਂ ਨੇ ਇਹ ਜਿਹੜਾ ਲਾਹੌਰ ਸੀ ਨਾ, ਲਾਹੌਰ ਸਰਾਫਾ ਬਾਜ਼ਾਰ ਜਿੱਥੇ ਸੋਨੇ ਦਾ ਵਪਾਰ ਹੁੰਦਾ ਸੀ ਮੋਹਰਾਂ ਆਦਿਕ ਦਾ, ਉੱਧਰ ਲਾਹੌਰ ਵੱਲ ਨੂੰ ਜਿਹੜਾ ਹੈ ਆਪਣਾ ਰਾਹ ਤੱਕਿਆ ਹੈ।
ਲਇਓ ਭੇਖ ਤਿਨ ਜੱਟ ਬਣਾਏ
ਅਤੇ ਭੇਖ ਜਿਹੜਾ ਉਹ ਬਾਣੇ ਜੀ ਦੇ ਉੱਤੇ ਹੀ ਉਹ ਪਾ ਕੇ ਕੁੜਤਾ ਜਿਹਾ ਅਤੇ ਚਾਦਰਾ ਜਿਹਾ, ਅਤੇ ਇਸੇ ਤਰ੍ਹਾਂ ਪੱਗ ਜਿਹੜੀ ਢੱਠੀ ਜਿਹੀ ਬਣ ਲਈ ਹੈ, ਉਹ ਜੱਟਾਂ ਜਾਂ ਵਾਲਾ ਜਿਹੜਾ ਆਮ ਜਾਂ ਜੱਟ ਜਾਂ ਬਣ ਕੇ ਉਹ ਭੇਖ ਬਣਾ ਲਿਆ ਹੈ।
ਕੇਸ ਸੀਸ ਤਬ ਥੋ ਉਸ ਥੋੜੇ
ਕਿਉਂਕਿ ਹੁਣ ਕੇਸ ਦੇ ਮਾਤਾ ਪਿਤਾ ਨੇ ਕੱਢ ਦਿੱਤੇ ਸੀ, ਜਿਸ ਕਰਕੇ ਛੋਟੇ ਛੋਟੇ ਕੇਸ ਹਨ, ਉਹਨਾਂ ਕੇਸਾਂ ਦੇ ਉੱਪਰ ਹੀ ਉਹ ਮੱਗੜ ਜਿਹਾ ਮਾਰ ਲਿਆ ਹੈ ਢੱਠਾ ਜਿਹਾ, ਅਤੇ ਉਹ ਭੇਖ ਜਿਹਾ ਬਣਾ ਕੇ ਅਤੇ ਲਾਹੌਰ ਵੱਲ ਨੂੰ ਚੱਲ ਪਿਆ ਹੈ।
ਜਾਏ ਵੜਿਓ ਇਮਦ ਲਾਹੌਰੇ
ਇਸ ਤਰ੍ਹਾਂ ਲਾਹੌਰ ਦੇ ਵਿੱਚ ਜਾ ਵੜਿਆ ਹੈ।
ਸੋ ਜਾ ਵੜਿਓ ਸਰਾਫੀ ਬਾਜ਼ਾਰ
ਇਹ ਜਿਹੜਾ ਸਰਾਫੀ ਬਾਜ਼ਾਰ ਹੁੰਦਾ ਹੈ, ਇਹਦੇ ਵਿੱਚ ਵਪਾਰ ਸਦਾ ਜਿਹੜੇ ਕਰਦੇ ਵਪਾਰੀ ਲੋਕ, ਜਿੱਥੇ ਆ ਸੋਨਾ ਚਾਂਦੀ ਮੋਹਰਾਂ ਦੇ ਤੁੜਾ ਕੇ ਅਤੇ ਇੱਧਰ ਉੱਧਰ ਹੀ ਜਿਹੜੀਆਂ ਮੋਹਰਾਂ ਇੱਧਰ ਉੱਧਰ ਕਰਦੇ ਆ ਵਪਾਰੀ ਲੋਕ, ਉਹ ਸਰਾਫੀ ਬਾਜ਼ਾਰ ਦੇ ਵਿੱਚ ਜਿਹੜਾ ਲਾਹੌਰ ਦੇ ਵਿੱਚ ਬਾਜ਼ਾਰ ਸੀ ਉੱਥੇ ਜਾ ਵੜਿਆ ਭਾਈ ਸੁੱਖਾ ਸਿੰਘ।
ਫਿਰਤ ਮੋਹਰਨ ਤਰ ਕੰਦੇ ਪਾਰ
ਮੋਹਰਨ ਉੱਥੇ ਜਿਹੜੇ ਵਪਾਰੀ ਲੋਕ ਸੀ ਮੋਹਰਾਂ ਚੜਾਉਂਦੇ ਹੋਏ ਸੋਨਾ ਚਾਂਦੀ ਦਾ ਇਸ ਤਰ੍ਹਾਂ ਵਪਾਰ ਜਿਹਾ ਕਰਦੇ ਹੋਏ ਅਤੇ ਥੈਲੀਆਂ ਦੀਆਂ ਭਰੀਆਂ ਦੇ ਕੰਧਿਆਂ ਦੇ ਚੁੱਕੀਆਂ ਇੱਧਰ ਉੱਧਰ ਫਿਰ ਰਹੇ ਸਨ।
ਇੱਕ ਥੈਲੀ ਸਿੰਘ ਦ੍ਰਿਸ਼ਟੇ ਆਈ
ਅਤੇ ਇਹ ਭਾਈ ਸੁੱਖਾ ਸਿੰਘ ਜਿਹਨੇ ਜੱਟਾਂ ਦਾ ਭੇਸ ਬਣਾਇਆ ਹੋਇਆ ਸੀ, ਕਿਉਂਕਿ ਸਿੰਘਾਂ ਦੇ ਭੇਸ ਵਿੱਚ ਲਾਹੌਰ ਜਾਣਾ ਅਤੇ ਖਾਲਾ ਜੀ ਦਾ ਵਾੜਾ ਨਹੀਂ ਸੀ, ਜ਼ਕਰੀਆ ਖਾਂ ਦਾ ਰਾਜ ਸੀ, ਉਹਦੇ ਮਾਝੇ ਵਿੱਚ ਨਹੀਂ ਕੋਈ ਰਹਿਣ ਦੇਣਾ ਚਾਹੁੰਦੇ ਸੀ, ਅਤੇ ਲਾਹੌਰ ਵਿੱਚ ਕਿੱਥੋਂ ਵੇਖਣ ਦੇਣਾ ਸਿੰਘ ਨੂੰ। ਇਹਨੇ ਭੇਖ ਜਿਹਾ ਜੱਟਾਂ ਵਾਲਾ ਬਣਾਇਆ ਹੋਇਆ ਅਤੇ ਇਸ ਤਰ੍ਹਾਂ ਖੜਿਆ ਹੈ, ਹੈ ਉਮਰ ਛੋਟੀ ਪਰ ਜਵਾਨ ਚੰਗੇ ਸਨ। ਅਤੇ ਇੱਕ ਥੈਲੀ ਜਿਹੜੀ ਉਹ ਵਪਾਰੀ ਕੋਈ ਚੁੱਕੀ ਜਾ ਰਿਹਾ ਸੀ, ਇਹਨੇ ਪਿੱਛੇ ਮੋਢੇ 'ਤੇ ਪਾਈ ਹੋਈ ਸੀ ਮੋਹਰਾਂ ਜੀ ਵਾਲੀ, ਅਤੇ ਇਹ ਭਾਈ ਸੁੱਖਾ ਸਿੰਘ ਜੀ ਦੇ ਅੱਖੀਂ ਚੜ ਗਈ ਉਹ।
ਫੜ ਕੰਦਿਓ ਸਿੰਘ ਲਰਮੇ ਪਾਈ
ਪੂਰੀ ਤਿਆਰੀ ਵਿੱਚ ਤੇ ਪਹਿਲਾਂ ਸੀ ਘੋੜਾ ਚੰਗਾ ਨਠਾਇਆ ਹੈ, ਅਤੇ ਉਹ ਜਿਹੜਾ ਲੈ ਕੇ ਜਾ ਰਿਹਾ ਸੀ ਥੈਲੀ, ਅਤੇ ਉਹ ਥੈਲੀ ਜਿਹੜੀ ਉਹਦੇ ਖੋ ਕੇ ਆਪਣੇ ਪੱਲੇ ਦੇ ਵਿੱਚ ਪਾ ਲਈ ਹੈ।
ਸ਼ੇਰ ਘੋੜੀ ਦਰਵਾਜ਼ਿਓਂ ਲੰਘ
ਫਿਰ ਘੋੜੀ ਨੂੰ ਛੇੜਿਆ ਹੈ, ਉਹ ਅੱਡੀਆਂ ਜੀਆਂ ਮਾਰ ਕੇ ਘੋੜੀ ਨੂੰ ਨਠਾ ਕੇ ਉਹ ਜੋ ਸਰਾਫਾ ਬਾਜ਼ਾਰ ਦਾ ਇਸੇ ਤਰ੍ਹਾਂ ਲਾਹੌਰ ਦਾ ਜਿਹੜਾ ਦਰਵਾਜ਼ਾ ਹੈ ਪਾਰ ਲੰਘ ਗਿਆ ਬੜੀ ਤੇਜ਼ੀ ਨਾਲ। ਭਾਈ ਸੁੱਖਾ ਸਿੰਘ ਨੇ ਵੇਖ ਲਓ ਕੁਝ ਸੰਗ ਨਹੀਂ ਕੀਤੀ ਮਰਨ ਦੀ, ਕੋਈ ਡਰ ਨਹੀਂ ਮੰਨਿਆ ਵੀ ਲਾਹੌਰ ਦੇ ਜਿਹੜਾ ਸਾਡਾ ਦੁਸ਼ਮਣ ਹੈ ਉੱਥੇ ਦੇ ਚੱਪੇ ਚੱਪੇ ਦੇ ਦੁਸ਼ਮਣ ਹੈ, ਤਿਲ ਮਾਰਿਆ ਭੁੰਜੇ ਨਹੀਂ ਪੈਂਦੇ ਇੰਨੇ ਦੁਸ਼ਮਣ ਹੈ, ਪਰ ਸੰਗ ਨਹੀਂ ਕੀਤੀ ਕਿਉਂਕਿ ਸ਼ਹੀਦੀ ਦਾ ਤਾਂ ਪਹਿਲਾਂ ਹੀ ਜਾਮ ਪੀਤਾ ਵੀ ਸ਼ਹੀਦੀ ਲੈਣੀ ਲੈਣੀ ਹੈ, ਸਗੋਂ ਮਨ 'ਚ ਇਹ ਧਾਰੀ ਹੈ ਵੀ ਜੇ ਕੋਈ ਗਾਂ ਆਵੇਗਾ ਉਹਦਾ ਮੂੰਹ ਭੰਨਾਂਗਾ। ਇਸ ਤਰ੍ਹਾਂ ਸੰਗ ਨਹੀਂ ਕੀਤੀ ਅਤੇ ਲਾਹੌਰ ਵਿੱਚ ਸਿੱਧਾ ਜਾ ਕੇ ਉਹ ਥੈਲੀ ਖੋ ਗਏ ਅਤੇ ਨੱਠ ਗਏ ਹਨ। ਉਸ ਵਕਤ ਦੋ ਕੁ ਘੜੀਆਂ ਜਿਹੜਾ ਉਹ ਦਿਨ ਰਹਿ ਗਿਆ ਸੀ, ਦੋ ਘੜੀਆਂ ਮਤਲਬ ਇੱਕ ਜਿਹੜੀ ਘੜੀ ਉਹ 24 ਮਿੰਟਾਂ ਦੀ ਹੁੰਦੀ ਹੈ, 48 ਕੁ ਮਿੰਟ ਜਿਹੜਾ ਦਿਨ ਰਹਿ ਗਿਆ ਸੀ, ਮਨ ਹੋ ਗਿਆ ਰਹਿ ਰਾਜ ਸਾਹਿਬ ਦਾ ਸਮਾਂ ਸੀ। ਸਿੰਘ ਦੇ ਉਸ ਵਕਤ ਕਹਿੰਦੇ ਹਵਾ ਦਾ ਭੇਸ ਹੀ ਹੋ ਗਏ ਹੈ, ਭਾਵ ਕਿ ਘੋੜਾ ਜਿਹੜਾ ਇਹਨਾਂ ਨਠਾਇਆ ਵੀ ਹਵਾ ਜੀ ਉੱਡਦਾ ਹੈ। ਇੱਧਰੋਂ ਗਯੋ ਗਯੋ ਕਹਿਤੇ ਰਹੇ ਸਿੰਘ, ਇੱਧਰੋਂ ਇਹ ਜਿਹੜੇ ਲੋਕ ਸੀ ਕਹਿੰਦੇ ਉਹ ਇੱਕ ਕਹੇ ਕੀ ਹੋ ਗਿਆ ਹੈ, ਉਹ ਦੂਜਾ ਕਹਿੰਦਾ ਉਹ ਪਤਾ ਨਹੀਂ ਕੌਣ ਸੀ ਥੈਲੀ ਲੈ ਕੇ ਨੱਠ ਗਿਆ ਹੈ, ਗਯੋ ਗਯੋ ਸਭ ਹੋ ਗਈ ਹੈ। ਇੱਧਰੋਂ ਸਿੰਘ ਮੁਖ ਕੀਓ ਨਿਜ ਦੇਸ਼, ਸਿੰਘ ਨੇ ਜਿਹੜਾ ਆਪਣਾ ਮੁੱਖ ਹੈ ਉਹ ਆਪਣੇ ਮਾਝੇ ਦੀ ਧਰਤੀ ਵੱਲ ਪੰਜਾਬ ਵੱਲ ਕਰ ਲਿਆ ਲਾਹੌਰ ਤੋਂ। ਇਸ ਤਰ੍ਹਾਂ ਉਹ ਕਹਿੰਦੇ ਵੀ ਚਲ ਗਿਆ ਇਸ ਤਰ੍ਹਾਂ ਹੀ ਕਹਿੰਦੇ ਰਹਿ ਗਏ। ਇੱਧਰੋਂ ਸਿੰਘ ਨੇ ਆਪਣਾ ਮੁੱਖ ਕਰ ਲਿਆ ਘੋੜੇ ਦਾ ਆਪਣੇ ਦੇਸ਼ ਇਲਾਕੇ ਵੱਲ, ਅਤੇ ਫਿਰ ਜਿਹੜੇ ਸੀ ਉੱਧਰ ਦੇ ਸਰਾਫੇ ਬਾਜ਼ਾਰ ਦੇ ਵਿੱਚ ਤਾਂ ਰੌਲਾ ਹੀ ਪੈ ਗਿਆ, ਇੰਨਾ ਰੌਲਾ ਰੱਪਾ ਪੈ ਗਿਆ ਉਹ ਜਿਹਦੀਆਂ ਮੋਹਰਾਂ ਜੇ ਖੋਈਆਂ ਉਹਦੇ ਉੱਥੇ ਰੋਵੇ ਬਹਿ ਗਏ, ਅਤੇ ਦੂਜਾ ਕਵੇ ਵੀ ਕੀ ਹੋਇਆ, ਤੀਜਾ ਕਵੇ ਵੀ ਉਹਦੇ ਪਨੀ ਕੌਣ ਸੀ ਅਤੇ ਉਹ ਖੋ ਕੇ ਨੱਠ ਗਿਆ ਹੈ, ਇਸ ਤਰ੍ਹਾਂ ਰੌਲਾ ਗੌਲਾ ਮੱਚ ਗਿਆ ਉੱਥੇ। ਇੰਨੇ ਨੂੰ ਜਿਹੜਾ ਭਾਈ ਸੁੱਖਾ ਸਿੰਘ ਸੀ ਉਹਦੇ ਹਵਾ ਦਾ ਰੂਪ ਵੀ ਬਣ ਗਏ ਸੀ ਅਤੇ ਝਾੜੀਆਂ ਜੰਗਲਾਂ ਬੇਲਾਂ ਵਿੱਚ ਦੀ ਲੰਘ ਗਏ। ਇੰਨੇ ਨੂੰ ਕਿੰਨਾ ਸਮਾਂ ਲੰਘ ਗਿਆ ਅਤੇ ਜਿਹੜੀ ਤੁਰਕਾਂ ਦੀ ਫੌਜ ਹੈ ਉਹ ਮਗਰ ਦੌੜੀ ਹੈ ਪਕੜਨ ਵਾਸਤੇ, ਅਤੇ ਇੰਨੇ ਚਿਰ ਨੂੰ ਤਾਂ ਭਾਈ ਸੁੱਖਾ ਸਿੰਘ ਜੀ ਕਿਤੇ ਦੇ ਕਿਤੇ ਡੰਡੀਆਂ ਪੈ ਗਏ ਸਨ। ਸਿੰਘ ਦੇ ਜਾ ਕੇ ਉਹ ਫਿਰ ਖਾਲਸੇ ਦਲ ਵਿੱਚ ਹੀ ਜਾ ਕੇ ਰਲ ਗਏ ਹਨ। ਮੁੱਲ ਘੋੜੀ ਕੋ ਦੈ ਤੁਰਤਾ ਹੀ, ਜਿਹੜਾ ਘੋੜੀ ਦਾ ਮੁੱਲ ਲੈਣਾ ਉਹਦੇ ਬੜੀ ਛੇਤੀ ਨਾਲ ਹੀ ਦੇਣਾ ਕੀਤਾ। ਤੀਨ ਕੁ ਸਹਿ ਦਿਓ ਰੁਪਇਓ ਲਾਏ, ਉਹ ਘੋੜੀ ਦਾ ਜਿਹੜਾ ਮੁੱਲ ਸੀ ਨਾ ਸਾਧ ਸੰਗਤ ਜੀ 300 ਰੁਪਇਆ ਲਾਇਆ ਉਸ ਵਕਤ, 18ਵੀਂ ਸਦੀ ਦੀ ਗੱਲ ਹੈ, ਵੇਖ ਲਓ 300 ਰੁਪਇਆ ਲੱਖਾਂ ਬਰਾਬਰ ਸੀ, 3 ਲੱਖ ਲਾ ਲਓ, ਕਿਉਂਕਿ ਆਪਣੇ ਬਜ਼ੁਰਗ ਕੋਈ ਹਲੇ ਬਹੁਤੀ ਉਮਰ ਦੇ ਨਹੀਂ ਹੋਏ ਅਤੇ ਉਹੀ ਕਹਿੰਦੇ ਆ ਵੀ ਅੱਜ ਤੋਂ 40 ਸਾਲ ਪਹਿਲਾਂ ਵੀ ਧੇਲੀਆਂ ਜਵਾਨੀਆਂ 'ਚ ਇੰਨਾ ਸਮਾਨ ਆ ਜਾਂਦਾ ਹੁੰਦਾ ਸੀ, ਅਤੇ 15 ਸਾਲ ਪਹਿਲਾਂ ਦੇ ਵੈਸੇ ਹੀ ਸਾਧ ਸੰਗਤ ਜੀ ਆਹ ਦਹੇ ਪੰਜੇ 'ਤੇ ਚੱਲਦੇ ਹੁੰਦੇ ਸੀ, ਵਿਆਹਾਂ 'ਚ ਵੀ ਸੁੱਟਦੇ ਹੁੰਦੇ ਸੀ, ਅਤੇ 18ਵੀਂ ਸਦੀ ਦੀ ਗੱਲ ਹੈ, ਉਦੋਂ 300 ਰੁਪਈਆ ਦੇ ਬਹੁਤ ਲੱਖਾਂ ਸਮਾਨ, ਅਤੇ ਭਾਈ ਸੁੱਖਾ ਸਿੰਘ ਜੀ ਨੇ ਸੋਚਿਆ ਵੀ 300 ਰੁਪਈਆ ਚਲੋ ਵਿਚਾਰੇ ਚੌਧਰੀ ਦੀ ਘੋੜੀ ਨਠਾ ਕੇ ਲੈ ਕੇ ਆਇਆ ਹਾਂ ਅਤੇ ਘੋੜੀ ਵੀ ਚੰਗੀ ਨਸਲ ਦੀ ਹੈ, 300 ਰੁਪਈਆ ਜਿਹੜਾ ਮੁੱਲ ਉਸ ਵਕਤ ਲਾਇਆ
ਲਈ ਚੌਧਰੀ ਸੋ ਬਾਤ ਬਣਾਏ।
ਇਸ ਤਰ੍ਹਾਂ ਚੌਧਰੀ ਦੇ ਨਾਲ ਗੱਲ ਬਣਾ ਲਈ ਵੀ ਜਾ ਕੇ ਕਿਹਾ ਵੀ ਚੌਧਰੀ ਸਾਹਿਬ ਤੂੰ ਗੁੱਸਾ ਨਾ ਕਰ, ਕਿਉਂਕਿ ਸਮਾਂ ਹੀ ਐਸਾ ਸੀ, ਮੇਰਾ ਮਨ ਬੜਾ ਖਰਾਬ ਸੀ, ਘਰ 'ਤੇ ਮੈਂ ਰਹਿਣਾ ਨਹੀਂ ਚਾਹੁੰਦਾ ਸੀ, ਅਤੇ ਜੇ ਹੁਣ ਮੈਂ ਤੇਰੀ ਘੋੜੀ ਲੈ ਕੇ ਨਾ ਨੱਠਦਾ ਤਾਂ ਮੈਨੂੰ ਨੱਠਣਾ ਔਖਾ ਹੋ ਜਾਂਦਾ, ਇਸ ਕਰਕੇ ਮੈਂ ਬਹਾਨੇ ਨਾਲ ਤੇਰੀ ਘੋੜੀ ਜਿਹੜੀ ਨਠਾ ਕੇ ਲੈ ਗਿਆ, ਤੂੰ ਗੁੱਸਾ ਨਾ ਕਰ, ਆਹ 300 ਰੁਪਈਆ ਤੂੰ ਰੱਖ ਲਾ, ਕੋਈ ਗੱਲ ਨਹੀਂ, ਸਿੰਘਾਂ ਦੀ ਸੇਵਾ ਹੀ ਹੈ। ਉਹਨੂੰ ਸਮਝਾਇਆ ਬਜਾਇਆ ਉਹਨੇ ਗੱਲ ਮੰਨ ਲਈ,
ਔਰ ਸਿੰਘ ਨੇ ਕੇ ਲੰਗਰ ਪਾਈ।
ਜਿਹੜੀ ਹੋਰ ਮਾਇਆ ਹੋਈ ਹੈ ਨਾ, ਜਿਹੜੇ ਹੋਰ ਪੈਸੇ ਵਧੇ, ਕਿਉਂਕਿ ਥੈਲੀ 'ਤੇ ਚੁੱਕੀ ਸੀ ਉਹਦੇ ਵਿੱਚੋਂ 300 ਰੁਪਈਆ ਉੱਧਰ ਦੇ ਦਿੱਤਾ। ਬਾਕੀ ਸਾਰਾ ਸਿੰਘਾਂ ਦੇ ਜਿਹੜੇ ਲੰਗਰ ਉਹ ਵੀ ਸਾਧ ਸੰਗਤ ਜੀ ਮਸਤਾਨੇ ਹੁੰਦੇ ਸੀ, ਕੜਾਕਾ ਲੱਗਾ ਰਹਿਣਾ ਕਿ ਦੋ ਦੋ ਤਿੰਨ ਤਿੰਨ ਦਿਨ ਲੰਘ ਜਾਣੇ ਬਿਨਾਂ ਪ੍ਰਸ਼ਾਦੇ ਛਕੇ ਤੋਂ ਹੀ। ਉਹ ਸਾਰੀ ਮਾਇਆ ਗੁਰੂ ਕੇ ਲੰਗਰਾਂ ਵਿੱਚ ਪਾ ਦਿੱਤੀ ਸਿੰਘਾਂ ਵਾਸਤੇ।
ਕਲੀ ਨਾ ਘਰ ਜੈਥੇ ਬਿਤਮਾਈ,
ਕੱਲੀ ਨਾ, ਅਤੇ ਉਹ ਜਿਹੜੀ ਮਾਇਆ ਨਾ ਵੱਧ ਗਈ, ਉਹ ਘਰ ਨਹੀਂ ਕੱਲੀ ਵੀ ਮੇਰੇ ਮਾਤਾ ਪਿਤਾ ਵੀ ਮਾਂ ਪਿਓ ਦਾ ਮੂੰਹ ਮਿੱਠਾ ਕਰਦੇ ਹਾਂ, ਕਿਉਂਕਿ ਬੰਦੇ ਨੂੰ ਹੁੰਦਾ ਵੀ ਮਾਂ ਪਿਓ ਘਰ ਬੈਠੇ ਦੇ ਦੇਵਾਂ, ਉੱਧਰ ਨਹੀਂ ਕੱਲੀ। ਕਿਉਂ? ਵੀ ਉਹੀ ਮਾਂ ਪਿਓ ਹੈ ਜਿਨ੍ਹਾਂ ਨੇ ਮੇਰੇ ਕੇਸ ਹੀ ਕਤਲ ਕਰ ਦਿੱਤੇ, ਮੈਨੂੰ ਤਾਂ ਗੁਰੂ ਤੋਂ ਬੇਮੁੱਖ ਕਰਨਾ ਚਾਹਿਆ। ਜੇ ਅੱਜ ਸਾਧ ਸੰਗਤ ਜੀ ਜੇ ਹੁਣ ਇਹੋ ਜਿਹੀ ਕੋਈ ਹਰਕਤ ਕਰ ਦੇਵੇ, ਉਹ ਧੀ ਪੁੱਤ ਦਾ ਹੀ ਮਨ ਬਦਲ ਜਾਵੇ ਵੀ ਗੁਰੂ ਨੂੰ ਕੀ ਕਰਨਾ ਹੈ, ਅਤੇ ਹੁਣ ਤਾਂ ਕੰਮ ਕਾਰ ਹੀ ਕਰੀਏ। ਅਤੇ ਜਿਹਦਾ ਸਾਧ ਸੰਗਤ ਜੀ ਉਹ ਬਾਣੀ ਬਾਣਾ ਉਤਰ ਗਿਆ, ਗੁਰੂ ਤੋਂ ਬੇਮੁੱਖ ਹੋ ਗਿਆ, ਤਾਂ ਉਹ ਕਾਹਦਾ ਕੰਮ ਅਤੇ ਕਾਹਦਾ ਕਾਰ। ਸੁੱਖ ਨਾ ਹੀ ਬਹੁਤੇ ਧਨ ਖੱਟ ਹੈ, ਸਤਿਗੁਰੂ ਜੀ ਕਹਿੰਦੇ ਆ ਇਹ ਭਾਈ ਸੁੱਖ ਨਹੀਂ ਗਾ ਬਹੁਤੇ ਪੈਸੇ ਕਮਾਏ, ਸੁੱਖ ਨਾ ਹੀ ਬਹੁ ਪਰਦੇਸ਼ ਕਮਾਏ। ਗੁਰੂ ਜੀ ਕਹਿੰਦੇ ਪਰਦੇਸ਼ਾਂ ਵਿੱਚ ਕਮਾਇਆ ਵੀ ਸੁੱਖ ਨਹੀਂ ਹੈ, ਸੁੱਖ ਤਾਂ ਹੈ ਉਹ ਹਰੀ ਦੇ ਮਾਲਕ ਗੁਣ ਵਿੱਚ, ਗੁਣ ਗਾਉਣ ਦੇ ਵਿੱਚ। ਸੁੱਖ ਨਾ ਹੀ ਰੇ ਹਰ ਭਗਤ ਬਿਨਾਂ, ਉਸ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਜੇ ਸੁੱਖ ਆ ਜਾਵੇ ਸਾਰਿਆਂ ਨੂੰ ਪੈਸੇ ਧੇਲੇ ਨਾਲ ਹੀ, ਅਤੇ ਦੁਨੀਆਂ ਕੋਲ ਤਾਂ ਪੈਸਾ ਬਹੁਤ ਹੈ, ਫਿਰ ਕਹਿਣ ਕਥਨ ਤੋਂ ਪਰੇ ਜਿੰਨਾ ਕੋਲ ਮਾਇਆ ਲੋਕਾਂ ਕੋਲ ਬਹੁਤ ਹੈ। ਪਰ ਦੁਖੀ ਹੈ ਵਿਚਾਰੇ ਸਰੀਰਾਂ ਕਰਕੇ, ਮਨ ਕਰਕੇ, ਬਾਣੀ ਕਰਕੇ। ਭਾਈ ਸੁੱਖਾ ਸਿੰਘ ਜੀ ਨੇ ਜਿਹੜੇ ਪੈਸੇ ਵਧੇ ਹੈ ਉਹ ਮਾਤਾ ਪਿਤਾ ਨੂੰ ਨਹੀਂ ਦਿੱਤੇ, ਅਤੇ ਗੁਰੂ ਕੇ ਲੰਗਰਾਂ ਵਿੱਚ ਪਾ ਦਿੱਤੇ ਵੀ ਗੁਰੂ ਕੇ ਸਿੱਖ ਜਿਹੜੇ ਆ ਉਹ ਗੁਰੂ ਦਾ ਰੂਪ ਹਨ। ਇਸੀ ਤਰ੍ਹਾਂ ਜਿਹੜੇ ਸਿੰਘ ਹੈ ਉਹ ਤਾਂ ਹਮੇਸ਼ਾ ਦੌੜਾਂ ਲਾਉਂਦੇ ਆ, ਜਿੱਥੇ ਕਦੋਂ ਦੁਸ਼ਟ ਕੋਈ ਚੌਧਰੀ ਕੋਈ ਤਿੜਿਆ ਹੁੰਦਾ ਉਹਨੂੰ ਲੁੱਟ ਕੇ ਲਿਆਉਂਦੇ।
ਲੁੱਟ ਸੋ ਲਿਆਵੇਂ ਮਾਲ ਚਫੇਰੇ,
ਅਤੇ ਭਾਈ ਸੁੱਖਾ ਸਿੰਘ ਵੀ ਚਾਰ ਚਫੇਰਿਓਂ ਜਿਹੜਾ ਵੀ ਮਾਲ ਧਨ ਲੁੱਟ ਕੇ ਲਿਆਉਂਦੇ।
ਬਹੁਤ ਸਿੰਘ ਚਿਤ ਪਇਓ ਉਸ਼ਾਹੇ,
ਉਹ ਲੁੱਟ ਕੇ ਜਿਹੜਾ ਲਿਆਉਂਦੇ ਖਾਲਸੇ ਦੇ ਲੰਗਰਾਂ ਵਿੱਚ ਬਹੁਤ ਪਾ ਦਿੰਦੇ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਦੇ ਮਨ ਵਿੱਚ ਬੜਾ ਖੁਸ਼ੀ ਹੋਈ ਵੀ ਮੇਰਾ ਹੱਥ ਖੁੱਲ੍ਹ ਗਿਆ, ਮੈਂ ਖਾਲਸੇ ਦੇ ਕੰਮ ਆ ਸਕਦਾ ਹਾਂ।
ਉਸ ਮਾਰ ਹਟਾਵੇਂ ਜੋ ਗੈਲੇ ਪਾਹੇ,
ਭਾਈ ਸੁੱਖਾ ਸਿੰਘ ਜੀ ਦੇ ਐਸੇ ਬਹਾਦਰ ਹੋ ਗਏ ਵੀ ਜਿਹੜਾ ਉਹਨਾਂ ਦਾ ਪਿੱਛਾ ਜਿਹਾ ਕਰਦਾ ਨਾ ਵੀ ਮੈਂ ਸੁੱਖਾ ਸਿੰਘ ਨੂੰ ਮਾਰ ਦਊਂਗਾ, ਉਹਨੂੰ ਕਹਿੰਦੇ ਐਸਾ ਮਾਰ, ਐਸਾ ਵਾਰ ਅਤੇ ਮਾਰ ਮਾਰ ਦੇ, ਉਹਨੂੰ ਮਾਰ ਕੇ ਪਿਛਾਂਹ ਨੂੰ ਸੁੱਟ ਦਿੰਦੇ, ਖਤਮ ਕਰ ਦਿੰਦੇ ਉੱਥੇ।
ਸਭ ਸ਼ਸਤਰ ਕੀ ਵਿੱਦਿਆ ਜਾਣੈ,
ਸਾਰੇ ਸ਼ਸਤਰ ਵਿੱਦਿਆ ਸਭ ਤਰ੍ਹਾਂ ਦੀ ਜਾਣਨ ਲੱਗ ਪਏ, ਕਿਉਂਕਿ ਭਾਈ ਸ਼ਾਮ ਸਿੰਘ ਜੀ ਨੇ ਸਾਧ ਸੰਗਤ ਜੀ ਬੁੱਢਾ ਦਲ ਦੇ ਵਿੱਚ ਸਾਰੀ ਆਪਣੀ ਉਮਰ ਬਤੀਤ ਕੀਤੀ। 12,000 ਘੋੜ ਸਵਾਰ ਨਾਲ ਲੈ ਕੇ ਚੱਲਦੇ ਹੁੰਦੇ ਸੀ ਭਾਈ ਸ਼ਾਮ ਸਿੰਘ, ਇੰਨੇ ਉਹ ਜਥੇਦਾਰ ਸਨ ਮਹਾਨ, ਅਤੇ ਆਪ ਵੀ ਬੜੇ ਬਲੀ, ਸਭ ਤਰ੍ਹਾਂ ਦੀ ਉਹ ਸ਼ਸਤਰ ਵਿੱਦਿਆ ਜਾਣਦੇ ਸੀ ਕਿਵੇਂ ਗਤਕਾ ਖੇਡਣਾ ਸਾਰਾ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਜਵਾਨ ਸਨ, ਸਾਰੇ ਤਰ੍ਹਾਂ ਦੀ ਸ਼ਸਤਰ ਵਿੱਦਿਆ ਸਿੱਖ ਲਈ।
ਹੱਥ ਪਾਏ ਉਸ ਬਹੁਤ ਸਤਾਣੇ,
ਇਸ ਤਰ੍ਹਾਂ ਜਿਹੜਾ ਹੱਥ ਪਾਏ, ਜਿਹੜਾ ਹੱਥ ਪਾਉਂਦਾ ਸੀ ਨਾ ਭਾਈ ਸੁੱਖਾ ਸਿੰਘ ਜੀ ਨੂੰ ਵੀ ਮੈਂ ਇਹਨਾਂ ਨੂੰ ਕਬਜ਼ੇ ਕਰ ਲੂੰਗਾ, ਉਹਨੂੰ ਤਾਂ ਇੰਨਾ ਸਤਾਉਂਦੇ ਵੀ ਉਹਦੇ ਭਾਅ ਦੀ ਬਣਾ ਛੱਡਦੇ, ਜਿੰਨਾ ਚਿਰ ਉਹਨੂੰ ਮਾਰ ਨਹੀਂ ਲੈਂਦੇ ਉਹਨਾਂ ਚਿਰ ਉਹਨੂੰ ਸਾਹ ਨਹੀਂ ਸੁੱਖ ਦਾ ਲੈਣ ਦਿੰਦੇ।
ਚੜ੍ਹ ਘੋੜੀ ਤੇ ਜੋ ਲੁੱਟ ਲਿਆਵੇ,
ਚੜ੍ਹ ਕੇ ਘੋੜੀ ਤੇ ਜੋ ਵੀ ਕਿਤੇ ਆ ਦੁਸ਼ਟਾਂ ਦੇ ਘਰੋਂ ਸ਼ਾਹੀ ਖਜ਼ਾਨੇ ਲੁੱਟ ਕੇ ਲਿਆਉਂਦੇ,
ਤੁਰਤ ਖਾਲਸੇ ਲੰਗਰ ਪਾਵੇ,
ਉਹ ਸਾਰਾ ਲਿਆ ਕੇ ਖਾਲਸੇ ਦੇ ਲੰਗਰ ਵਿੱਚ ਪਾ ਦਿੰਦੇ। ਆ ਲੁੱਟ ਤੋਂ ਵੀ ਕਈਆਂ ਦਾ ਮਨ 'ਚ ਆ ਜਾਣੀ ਵੀ ਸਿੰਘ ਲੁੱਟ ਕਰਦੇ ਰਹੇ ਆ। ਲੁੱਟ ਸਾਧ ਸੰਗਤ ਜੀ ਉਹਨਾਂ ਲੋਕਾਂ ਦੀ ਜਿਹੜੇ ਚੁਗਲ ਲੋਕ ਸਿੰਘਾਂ ਨੂੰ ਮਰਵਾਉਂਦੇ ਸਨ, ਜਿਹੜੇ ਸ਼ਾਹੀ ਖਜ਼ਾਨੇ ਸਰਕਾਰਾਂ ਦੇ ਸਨ ਉਹਨਾਂ ਖਜ਼ਾਨਿਆਂ ਨੂੰ ਸਿੰਘ ਲੁੱਟਦੇ ਸੀ, ਨਾ ਕਿ ਗਊ ਗਰੀਬ ਨੂੰ ਲੁੱਟਦੇ ਸੀ ਵੀ ਗਰੀਬ ਘਰ ਮਾਰ ਧਾੜ ਕਰ ਦਿੱਤੀ, ਇਹੋ ਜਿਹਾ ਕੁਝ ਨਹੀਂ। ਜਿਹੜੇ ਟਿੜੇ ਲੋਕ ਜਿਹੜੇ ਸਿੰਘਾਂ ਦੇ ਵੈਰੀ ਸਨ ਉਹਨਾਂ ਦੇ ਚੌਧਰੀਆਂ ਦੇ ਘਰ ਲੁੱਟ ਗਏ, ਅਤੇ ਖਾਲਸੇ ਦੇ ਲੰਗਰਾਂ ਵਿੱਚ ਆ ਕੇ ਉਹ ਸਾਰੀ ਮਾਇਆ ਖਜ਼ਾਨਾ ਪਾ ਦਿੰਦੇ।
ਜਹਾਂ ਜੁੱਧ ਤੁਰਕਣ ਪਰੇ,
ਜਿੱਥੇ ਵੀ ਕਿਤੇ ਤੁਰਕਾਂ ਦੇ ਮਲੇਛਾਂ ਮੁਸਲਮਾਨਾਂ ਦੇ ਨਾਲ ਜੁੱਧ ਪੈ ਜਾਂਦਾ, ਪੰਜਾ ਪੈ ਜਾਂਦਾ,
ਪਰੇ ਸ਼ੇਰ ਜਿਮ ਜਾਏ,
ਇਹ ਤੇ ਇਸ ਤਰ੍ਹਾਂ ਪੈਂਦੇ ਜਿਵੇਂ ਸ਼ੇਰ ਪੈਂਦਾ ਨਾ ਭੱਜ ਕੇ ਆਪਣੇ ਸ਼ਿਕਾਰ ਨੂੰ। ਇਹ ਸ਼ੇਰ ਦਾ ਗੁਣ ਹੈ ਵੀ ਉਹ ਜੈਬਰੇ ਨੂੰ ਭਾਵੇਂ ਮਹੀਂ ਨੂੰ ਪੈ ਜਾਵੇ, ਮੱਝ ਕਿੱਡੀ ਕਿੱਡੀ ਤਗੜੀ ਹੁੰਦੀ ਹੈ, ਉਹ ਜਦੋਂ ਪੈਂਦਾ ਹੈ ਆਪਣੇ ਸ਼ਿਕਾਰ ਨੂੰ, ਇੱਕ ਜ਼ਰਾਫ ਹੁੰਦਾ ਹੈ ਜਿਹੜਾ ਬੜਾ ਜਵਾਨ ਹੁੰਦਾ ਹੈ ਜਾਨਵਰ, ਰੁੱਖਾਂ ਨੂੰ ਖਾਂਦਾ ਹੈ ਉਹ, ਇਹ ਸ਼ੇਰ ਵੇਖ ਲਓ ਹਾਥੀ ਤੱਕ ਪੈ ਜਾਂਦਾ ਹੈ, ਜਿਹਨੂੰ ਪੈਂਦਾ ਹੈ ਗਲ ਤੋਂ ਹੀ ਪਕੜਦਾ ਹੈ, ਅਤੇ ਜਦੋਂ ਡਿੱਗਦਾ ਹੈ ਭੁਆਂਟਰੀਆਂ ਖਾ ਖਾ ਕੇ ਸ਼ੇਰ ਡਿੱਗਦਾ ਹੈ, ਉਹਨੂੰ ਆਪਣੀ ਹੱਡੀਆਂ ਦੀ ਪਰਵਾਹ ਨਹੀਂ, ਮੇਰੇ ਹੱਡ ਟੁੱਟ ਜਾਣਗੇ, ਪਲਟੀਆਂ ਖਾਈ ਜਾਂਦਾ ਹੈ ਪਰ ਉਹ ਗਲ ਨਹੀਂ ਛੱਡਦਾ ਹੈ, ਐਸਾ ਸ਼ੇਰ ਦਾ ਬਲ ਹੈ। ਇਸੇ ਤਰ੍ਹਾਂ ਸ਼ੇਰ ਦੀ ਵਾਂਗ ਹੀ ਦਹਾੜ ਮਾਰ ਕੇ ਭਾਈ ਸੁੱਖਾ ਸਿੰਘ ਜੀ ਤੁਰਕਾਂ ਦੇ ਪੈਂਦੇ ਹਨ, ਜਦੋਂ ਕਿਤੇ ਪੇਚਾ ਪੈਂਦਾ ਹੈ
ਇੱਕ ਦੋ ਸ਼ਸਤਰ ਲਾਏ ਕੇ,
ਇਸ ਤਰ੍ਹਾਂ ਇੰਨੀ ਫੁਰਤੀ ਮਾਰਦੇ ਹੈ ਵੀ ਸ਼ਸਤਰ ਤੇ ਘੁਮਾਉਂਦੇ, ਜਦੋਂ ਇੱਕ ਦੋ ਸ਼ਸਤਰ ਤੁਰਕਾਂ ਨੂੰ ਮਾਰ ਝਾੜ ਕੇ
ਖਾਲਸੇ ਆਏ,
ਫਿਰ ਜਾ ਕੇ ਆ ਕਰਕੇ ਖਾਲਸੇ ਨਾਲ ਹੀ ਰਲ ਜਾਂਦੇ ਹਨ, ਮਿਲ ਜਾਂਦੇ ਹਨ ਜਥੇ ਵਿੱਚ।
ਰਾਮ ਜੰਗ ਸਿੰਘ ਖੂਬ ਚਲਾਵੇ,
ਭਾਈ ਸੁੱਖਾ ਸਿੰਘ ਜੀ ਜਿਹੜਾ ਰਾਮ ਜੰਗਾ ਹੈ, ਵੱਡੀ ਬੰਦੂਕ ਜਿਹੜੀ ਆਮ ਬੰਦੇ ਕੋਲ ਸਾਡੇ ਵਰਗਿਆਂ ਕੋਲ ਅੱਜ ਕੱਲ੍ਹ ਚੁੱਕੀ ਨਹੀਂ ਜਾ ਸਕਦੀ, ਉਹ ਬੰਦੂਕ ਦੇ ਖੂਬ ਐ ਚੰਗੀ ਤਰ੍ਹਾਂ ਚਲਾ ਲੈਂਦੇ ਹਨ,
ਤੀਰ ਮਾਰ ਮਾਰ ਘੋੜੇ ਗਰਾਵੇ,
ਤੇ ਜਦੋਂ ਤੀਰ ਮਾਰਦੇ ਆ, ਤੀਰ ਮਾਰ ਕੇ ਸਾਧ ਸੰਗਤ ਜੀ ਇੱਕ ਤੋਂ ਹੁੰਦਾ ਨਾ ਬੰਦੇ ਨੂੰ ਮਾਰ ਦੇਣਾ, ਬੰਦੇ ਨੂੰ ਸੁੱਟ ਦੇਣਾ, ਇਹਦੇ ਘੋੜੇ ਦੇ ਤੀਰ ਮਾਰਦੇ ਘੋੜੇ ਨੂੰ ਸੁੱਟ ਦਿੰਦੇ ਹਨ, ਇੰਨਾ ਬਲ ਹੈ।
ਨੇਜਾ ਸੇਲਾ ਬਰਸ਼ੀ ਤੇਗ,
ਇਸੇ ਤਰ੍ਹਾਂ ਨੇਜਾ, ਇਸੇ ਤਰ੍ਹਾਂ ਬਰਸ਼ੀ, ਇਸੇ ਤਰ੍ਹਾਂ ਸੇਲਾ ਕਹੀਏ ਭਾਲਾ, ਤੇ ਜਿਹੜੀ ਤਲਵਾਰ ਸ੍ਰੀ ਸਾਹਿਬ ਹੈ,
ਮਾਰ ਉਡਾਵੇ ਪ੍ਰਾਣ, ਮਾਰ ਉਡਾਵੇ ਪ੍ਰਾਣਨ ਤੇ ਬੇਗ,
ਜਿਹਦੇ ਉਹ ਨੇਜਾ ਬਰਸ਼ੀ ਸੇਲਾ ਤਲਵਾਰ ਮਾਰ ਦਿੰਦੇ ਨਾ ਇੱਕ ਵਾਰ, ਉਹਦੇ ਦੇ ਕਹਿੰਦੇ ਪ੍ਰਾਣ ਹੈ ਛੇਤੀ ਕੱਢ ਦਿੰਦੇ, ਉਹ ਨਹੀਂ ਪਾਣੀ ਮੰਗਦਾ।
ਸੁੱਖਾ ਸਿੰਘ ਕੀ ਇਮ ਚਰਚਾ ਪਈ,
ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਦੇ ਪੰਥ ਖਾਲਸੇ ਵਿੱਚ ਉਹ ਸਿੰਘਾਂ ਦੇ ਜਥੇ ਵਿੱਚ ਤੇ ਬੜੀ ਚਰਚਾ ਹੋ ਗਈ ਵੀ ਸੁੱਖਾ ਸਿੰਘ ਬੜਾ ਬਹਾਦਰ ਹੈ,
ਸੂਰਨ ਕੋ ਸਿਰ ਮੋਰ ਗਨਈ,
ਇਸ ਤਰ੍ਹਾਂ ਸੂਰਮਿਆਂ ਦੇ ਵਿੱਚ ਸੂਰਬੀਰ ਗਿਣਿਆ ਜਾਂਦਾ ਹੈ ਭਾਈ ਸੁੱਖਾ ਸਿੰਘ, ਵੀ ਸੂਰਮਾ ਹੈ, ਸੂਰਮਾ ਹੀ ਹੈ, ਅਤੇ ਤਾਂ ਇਹਦੇ ਮੱਸੇ ਰੰਗੜ ਦਾ ਸਿਰ ਵੱਢਣ ਆਏ, ਭਾਈ ਮਹਿਤਾਬ ਸਿੰਘ ਨੇ ਵੱਢਿਆ ਸਿਰ, ਭਾਈ ਸੁੱਖਾ ਸਿੰਘ ਜੀ ਨੇ ਆਪਣੇ ਨੇਜੇ ਦੇ ਟੰਗਿਆਂ ਨਾਲੇ ਸਾਰੇ ਉਹ ਮੱਸੇ ਰੰਗੜ ਦੇ ਗਹਿਣੇ ਲਾਏ ਜੋ ਝੋਟਿਆਂ ਵਾਂਗ ਫਿੱਟਿਆ ਹੋਇਆ ਸੀ। ਭਾਈ ਸੁੱਖਾ ਸਿੰਘ ਜੀ ਬੜੇ ਬਹਾਦਰ ਸਨ, ਉਹਨਾਂ ਨੇ ਆ ਘੱਲੂਘਾਰਾ ਛੋਟਾ ਉੱਥੇ ਵੀ ਜਿਹੜੀ ਇੱਕ ਬੜੀ ਜੰਗ ਕੀਤੀ, ਹੋਰ ਵੀ ਪੰਥ ਵਾਸਤੇ ਬੜੀਆਂ ਜੰਗਾਂ ਕੀਤੀਆਂ, ਅੱਗੇ ਵੀ ਉਹਨਾਂ ਦੀ ਸਾਰੀ ਕਥਾ ਆ ਹੀ ਜਾਣੀ ਹੈ। ਇਸ ਤਰ੍ਹਾਂ ਸੂਰਮੇ ਵਿੱਚ ਗਿਣੇ ਜਾਂਦੇ ਸਨ ਭਾਈ ਸੁੱਖਾ ਸਿੰਘ ਜੀ, ਹਰ ਕੰਮ ਵਿੱਚ ਜਿਹੜੇ ਉਹ ਤੇਜ ਸਨ, ਬਾਣੀ ਪੜ੍ਹਦੇ, ਸੇਵਾ ਕਰਦੇ, ਅਤੇ ਇਸੇ ਤਰ੍ਹਾਂ ਜੰਗੀ ਯੋਧੇ ਵੀ ਸਨ। ਇਹ ਸਾਧ ਸੰਗਤ ਜੀ ਜਿਹਦਾ ਕੰਮ ਹੈ ਉਹ ਉਸੇ ਨੂੰ ਜਿਹੜਾ ਫੱਬਦਾ ਹੈ, ਜਿਵੇਂ ਸਰਕਾਰ ਵਿੱਚ ਕਿੰਨੇ ਮਹਿਕਮੇ ਹੁੰਦੇ ਹੈ, ਪੁਲਿਸ ਵੱਖਰੀ ਹੈ, ਫੌਜ ਵੱਖਰੀ ਹੈ, ਰੇਲਵੇ ਮਹਿਕਮਾ ਵੱਖਰਾ ਹੈ, ਇਸੇ ਤਰ੍ਹਾਂ ਜਿਹੜੇ ਹੈ ਖਾਲਸੇ ਵਿੱਚ ਵੀ ਸਿੰਘ ਤਰ੍ਹਾਂ ਤਰ੍ਹਾਂ ਦੇ ਹੁੰਦੇ ਹੈ, ਤੋ ਜਿਹਦਾ ਕੰਮ ਹੁੰਦਾ ਉਹਨੂੰ ਹੀ ਫੱਬਦਾ ਹੈ, ਉਹੀ ਕਰ ਸਕਦਾ ਹੈ। ਅੱਜ ਕੱਲ੍ਹ ਦੇ ਜੇ ਕੋਈ ਕਰ ਸਕਦਾ ਹੋਵੇ ਤਾਂ ਸਾਡੇ ਵੀਰ ਭਰਾ ਦੀ ਲੱਤ ਖਿੱਚਦੇ ਹੈ ਵੀ ਇਹ ਨਾ ਕਿਤੇ ਕਰ ਲਵੇ, ਕਰਨਾ ਆਪ ਵੀ ਨਹੀਂ ਹੈ ਅਤੇ ਜਿਹੜਾ ਕਰ ਸਕਦਾ ਉਹਨੂੰ ਵੀ ਨਹੀਂ ਕਰਨ ਦੇਣਾ ਹੈ। ਇਹਦੇ ਸਿਆਣਿਆਂ ਦਾ ਕਥਨ ਹੈ ਵੀ ਜਿਸ ਕਾ ਕਾਮ ਉਸੀ ਕੋ ਸਾਜੈ, ਔਰ ਕਰੇ ਤੋ ਠਣਕਾ ਵੱਜੈ, ਜਿਹਦਾ ਕੰਮ ਉਹਨੂੰ ਦੇ ਸੱਜ ਜਾਣਾ ਹੈ ਉਹਨੇ ਕਰ ਵੀ ਲੈਣਾ ਹੈ, ਜੇ ਹੋਰ ਕੋਈ ਵਿੱਚ ਉਹ ਟੰਗ ਅੜਾਵੇਗਾ ਵੀ ਮੈਂ ਕਰ ਲੈਣਾ ਹੈ ਤਾਂ ਕਿ ਉਹਦਾ ਤਾਂ ਜਲੂਸ ਹੀ ਨਿਕਲਣਾ ਹੈ ਫਿਰ। ਇਸੇ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਸੂਰਮੇ ਹੈ, ਸੂਰਮਿਆਂ ਦੇ ਵਿੱਚ ਗਿਣੇ ਜਾਂਦੇ ਹਨ।
ਜੰਗ ਜੁੜੇ ਜੈ ਫਤਿਹ ਲਿਆਵੇ,
ਇਸ ਤਰ੍ਹਾਂ ਕਿਤੇ ਜੰਗ ਦੇ ਵਿੱਚ ਜੇ ਕਿਤੇ ਦੁਸ਼ਮਣ ਨਾਲ ਤੁਰਕਾਂ ਨਾਲ ਹੱਥ ਜੁੜ ਜਾਂਦਾ, ਪੰਜਾ ਪੈ ਜਾਂਦਾ ਤੇ ਫਤਿਹ ਕਰਕੇ ਦਿਉਂਦੇ, ਜਿੱਤ ਕੇ ਹੀ ਆਉਂਦੇ ਸਨ।
ਦੀਵਾਨ ਖਾਲਸੇ ਮੈਂ ਆਦਰ ਪਾਵੇ,
ਜਦੋਂ ਖਾਲਸੇ ਦਾ ਦੀਵਾਨ ਲੱਗਦਾ ਤੇ ਭਾਈ ਸੁੱਖਾ ਸਿੰਘ ਜੀ ਉੱਥੇ ਬੜਾ ਆਦਰ ਪਾਉਂਦੇ, ਬੜਾ ਸਤਿਕਾਰ ਇਹਨਾਂ ਦਾ ਕਰਦੇ, ਮੁਖੀ ਸਿੰਘ ਜਿਹੜੇ ਯੋਧੇ ਸੂਰਮੇ ਵੀਰ ਉਹਨਾਂ ਦੇ ਵਿੱਚ ਇਹਨਾਂ ਨੂੰ ਬਿਠਾਇਆ ਜਾਂਦਾ ਭਾਈ ਸੁੱਖਾ ਸਿੰਘ ਜੀ ਨੂੰ।
ਲੱਗੇ ਦੀਵਾਨ ਤੈ ਪੱਖਾ ਫੇਰੇ,
ਜਦੋਂ ਭਾਈ ਸੁੱਖਾ ਸਿੰਘ ਜੀ ਸਾਧ ਸੰਗਤ ਜੀ ਉਮਰ ਛੋਟੀ ਪਰ ਸੇਵਾ ਮਹਾਨ ਉਹਨਾਂ ਦੀ, ਇਹ ਨਹੀਂ ਮਨ ਦੇ ਵਿੱਚ ਇਹ ਹੰਕਾਰ ਨਹੀਂ ਹੈ ਵੀ ਮੈਂ ਹੁਣ ਸੂਰਮਾ ਅਤੇ ਮੈਂ ਸੇਵਾ ਹੀ ਨਾ ਕਰਾਂ, ਜਿਵੇਂ ਕਿਸੇ ਨੂੰ ਅਹੁਦਾ ਮਿਲ ਜਾਵੇ ਤਾਂ ਉਹ ਨਹੀਂ ਫਿਰ ਸੇਵਾ ਨੂੰ ਹੱਥ ਲਾਉਂਦਾ, ਕਹਿੰਦਾ ਵੀ ਹੁਣ ਮੈਂ ਤਾਂ ਫਲਾਣਾ ਜੀ ਪ੍ਰਧਾਨ ਹੁੰਦਾ ਹਾਂ, ਮੈਂ ਜੀ ਜਥੇਦਾਰ ਹੁੰਦਾ ਹਾਂ, ਮੈਂ ਤੇ ਜੀ ਸੰਤ ਹਾਂ। ਭਾਈ ਸੁੱਖਾ ਸਿੰਘ ਜੀ ਦੀ ਅਸੀਂ ਭਾਵਨਾ ਹੈ ਵੀ ਗੁਰੂ ਦੀ ਕਿਉਂਕਿ ਬਾਣੀ ਇਹਨਾਂ ਨੇ ਸਾਰੀ ਪੜ੍ਹੀ ਹੋਈ ਸੀ, ਸ਼੍ਰੀ ਦਸਮ ਗ੍ਰੰਥ ਸਾਹਿਬ ਜੀ, ਸ਼੍ਰੀ ਸਰਬਲੋਕ ਗ੍ਰੰਥ, ਇਸੇ ਤਰ੍ਹਾਂ ਵਾਰਾਂ ਦੀ ਸੰਥਿਆ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਕਿਉਂਕਿ ਗੁਰੂ ਦੇ ਸਿੰਘ ਕਦੀ ਬਾਣੀ ਪੜ੍ਹਨ ਤੋਂ ਰਹਿੰਦੇ ਨਹੀਂ ਹੈ, ਜਿਹੜੇ ਜਥੇ ਵਿੱਚ ਰਹਿੰਦੇ ਹੈ। ਸਿੰਘ ਹੋਵੇ ਤਾਂ ਬਾਣੀ ਨਾ ਪੜ੍ਹੇ, ਉਹ ਸਿੰਘ ਵੀ ਫਿਰ ਕਾਹਦਾ ਹੈ। ਸਿੰਘ ਕੋ ਬਾਣੀ ਬਾਣਾ ਦੋਵੇਂ ਧਾਰਨ ਕਰਨੇ ਚਾਹੀਦੇ, ਸਿੰਘ ਨੂੰ ਉਹ ਸਿੰਘ ਦੀ ਸ਼ਕਤੀ ਹੈ, ਆਤਮ ਸ਼ਕਤੀ ਬਾਣੀ ਹੈ, ਬਾਣਾ ਜਿਹੜਾ ਹੈ ਸਾਧ ਸੰਗਤ ਜੀ ਉਹ ਧਰਮ ਯੁੱਧ ਵਾਸਤੇ ਇੱਕ ਵਰਦੀ ਹੈ। ਇਸੇ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਜਿਵੇਂ ਗੁਰਬਾਣੀ ਦੇ ਬਚਨ ਹੈ, ਪਾਣੀ ਪੱਖਾ ਪਾਣੀ ਪੀਸ ਦਾਸ ਕਹਿ ਵੀ, ਹੇ ਭਾਈ ਉਹ ਜਿਹੜੇ ਦਾਸ ਹੈ ਨਾ ਗੁਰੂ ਦੇ, ਰੱਬ ਦੇ ਪਿਆਰੇ, ਗੁਰੂ ਦੀ ਸੰਗਤ ਜਿਹੜੀ, ਉਹਨੂੰ ਤੂੰ ਪੱਖਾ ਫੇਰ, ਪਾਣੀ ਢੋ ਦੇ ਵਾਸਤੇ, ਤੂੰ ਆਟਾ ਪੀ ਉਹਨਾਂ ਦੇ ਲੰਗਰ ਛਕਣ ਵਾਸਤੇ, ਤਬ ਹੋਏ ਨਿਹਾਲ, ਤਾਂ ਤੂੰ ਨਿਹਾਲ ਹੋ ਜਾਏਗਾ, ਫਿਰ ਤੇਰੇ 'ਤੇ ਵੇਖ ਗੁਰੂ ਦੀ ਕਿੰਨੀ ਕਿਰਪਾ ਵਰਤਦੀ ਹੈ। ਭਾਈ ਸੁੱਖਾ ਸਿੰਘ ਜੀ ਐਸੇ ਸਨ, ਜਦੋਂ ਗੁਰੂ ਕੀ ਸੰਗਤ ਦਾ ਦੀਵਾਨ ਲੱਗਣਾ, ਗਰਮੀ ਸੰਗਤ ਨੂੰ ਲੱਗਣੀ, ਤੇ ਇਹਨਾਂ ਨੇ ਆਪਣੇ ਹੱਥੀ ਪੱਖਾ ਫੇਰਨਾ,
ਅੰਗੀਠਣ ਕੋ ਸਮਦਾ
ਲਿਆ ਗੇਰੇ। ਤੇ ਹੁਣ ਸਿੰਘਾਂ ਕੋ ਕਿਹੜੇ ਕਿਲੇ ਸਨ ਉਸ ਵਕਤ, ਸਾਧ ਸੰਗਤ ਜੀ ਜੰਗਲਾਂ ਵਿੱਚ ਦਿਨ ਕੱਟਿਆ ਕਰਦੇ, ਤੇ ਠੰਡ ਦੇ ਦਿਨਾਂ ਵਿੱਚ ਭਾਈ ਸੁੱਖਾ ਸਿੰਘ ਜੀ ਨੇ ਲੱਕੜਾਂ ਇਕੱਠੀਆਂ ਕਰਕੇ ਤੇ ਉਹ ਅੰਗੀਠੇ ਬਾਲ ਕੇ ਦੇਣੇ, ਅੱਗ ਬਾਲ ਕੇ ਦੇਣੀ, ਸਿੰਘ ਜਿਹੜੇ ਹੈ ਉਹ ਅੱਗ ਨੂੰ ਸੇਕਣ,
ਪਿਆਸਣ ਖਾਤਰ ਮਸ਼ਕ ਉਡਾਵੇ,
ਤੇ ਪਿਆਸਿਆਂ ਦੀ ਖਾਤਰ ਮਸ਼ਕ ਜਿਹੜੀ, ਕਿਉਂਕਿ ਸਿੰਘਾਂ ਦਾ ਜਿੱਥੇ ਕਿਤੇ ਜਥਾ ਉਹ ਰੁਕਣਾ, ਜਿੱਥੇ ਪਾਣੀ ਦਾ ਸੋਮਾ ਕਿਤੇ ਦੂਰ ਹੋਣਾ, ਖੂਹ ਬੰਨੇ, ਅਤੇ ਉੱਥੋਂ ਪਾਣੀ ਲੈ ਜਾਣਾ, ਪਿਆਸਿਆਂ ਦੀ ਖਾਤਰ ਪਾਣੀ ਲਿਆਉਣਾ, ਕਿਉਂਕਿ ਭਾਵਨਾ ਜਾਣ ਕੇ ਵੀ ਸਿੱਖ ਕੋ ਬੁਲਾਏ ਪਾਣੀ ਭਾਉ ਕਰ ਕੁਰ ਖੇਤ, ਵੀ ਸਿੱਖ ਨੂੰ ਪਾਣੀ ਪਿਆਰੀ ਬੜਾ ਮਹਾਤਮ ਹੈ, ਤੀਰਥਾਂ ਦੇ ਇਸ਼ਨਾਨ ਹੋ ਜਾਂਦੇ, ਸਿੱਖ ਜਿਹੜਾ ਪਿਆਸਿਆਂ ਦੇ ਵਾਸਤੇ ਪਾਣੀ ਮਸ਼ਕਾਂ ਵਿੱਚ ਲਿਆਉਣਾ, ਚੁੱਕ ਕੇ
ਭੁੱਖਿਆਂ ਖਾਤਰ ਰਿਜਕ ਲਿਆਵੇ,
ਤੇ ਭੁੱਖਿਆਂ ਦੇ ਵਾਸਤੇ ਜਿਹੜਾ ਰਿਜਕ ਹੈ ਉਹ ਬਾਜ਼ਾਰ ਦੇ ਵਿੱਚ ਭੇਸ ਬਦਲ ਕੇ ਜਾਣਾ ਅਤੇ ਉੱਥੋਂ ਅਨਾਜ ਲਿਆਉਣਾ, ਇਸੇ ਤਰ੍ਹਾਂ ਚੌਧਰੀਆਂ ਹੰਕਾਰੀਆਂ ਨੂੰ ਲੁੱਟ ਕੇ ਅਤੇ ਖਾਲਸੇ ਦੇ ਲੰਗਰ ਵਿੱਚ ਮਾਇਆ ਪਾਉਣੀ,
ਥੱਕੇ ਸਿੰਘ ਕੀ ਚਾਬੀ ਕਰੇ,
ਅਤੇ ਜਿਹੜਾ ਕੋਈ ਸਿੰਘ ਥੱਕਿਆ ਹੋਣਾ, ਕੋਈ ਬਜ਼ੁਰਗ, ਕੋਈ ਜਵਾਨ ਗੁਰੂ ਕਾ ਖਾਲਸਾ ਕਾਰ ਵਿਹਾਰ ਸੇਵਾ ਕਰਦਿਆਂ ਉਹਦੀ ਮੁੱਠੀ ਛਾਪੀ ਕਰਕੇ ਸਾਧ ਸੰਗਤ ਜੀ ਉਹਨੂੰ ਰਾਮ ਦਿਵਾਉਣਾ। ਭਾਈ ਗੁਰਦਾਸ ਜੀ ਬਚਨ ਕਰਦੇ ਹੈ, ਜੈਸੇ 20 ਵਾਰ ਦਰਸ਼ਨ ਕੀਆ, ਜੈਸੇ 20 ਵਾਰ ਦਰਸ਼ਨ ਕੀਆ ਸਾਧ ਕਾਹੂ, ਵੀ ਜਿਵੇਂ 20 ਵਾਰ ਕਿਸੇ ਨੇ ਦਰਸ਼ਨ ਕੀਤਾ ਹੋਵੇ ਨਾ ਪੂਰਨ ਸਾਧ ਦਾ, ਅਤੇ ਜਿੱਧਰ ਇੱਧਰ ਕੋਈ ਕਿਸੇ ਸਿੱਖ ਨੂੰ, ਕਮਾਈ ਵਾਲੇ ਨੂੰ, ਜਿਹੜਾ ਗੁਰੂ ਦਾ ਸਿੱਖ ਹੈ, ਮਹਾਨ ਅੰਮ੍ਰਿਤ ਪਾਨ ਕੀਤਾ ਚੜ੍ਹਦੀ ਕਲਾ ਵਾਲਾ, ਉਹਦੀ ਜੇ ਕੋਈ ਮੁੱਠੀ ਛਾਪੀ ਕਰਦੇ, ਉਹਦੇ ਚਰਨ ਦਬਾ ਦੇ, ਉਹਨੂੰ ਸਵਾ ਦੇ, ਅਤੇ ਕਹਿੰਦੇ ਇੰਨਾ ਫਲ ਹੈ ਜਿੰਨਾ ਕਹੇ ਸਾਧੂ ਦਾ 20 ਵਾਰ ਦਰਸ਼ਨ ਕਰੀਏ, ਐਸਾ ਸਿੱਖ ਦੀ ਸੇਵਾ ਦਾ ਮਹਾਨ ਹੈ ਫਲ ਹੈ। ਭਾਈ ਸੁੱਖਾ ਸਿੰਘ ਜੀ ਜੋ ਸਨ, ਜਿਹੜਾ ਕੋਈ ਸਿੰਘ ਥੱਕਿਆ ਟੁੱਟਾ ਹੋਣਾ ਉਹਦੀ ਮੁੱਠੀ ਛਾਪੀ ਕਰਕੇ ਅਤੇ ਉਹਨੂੰ ਸਮਾਉਣਾ,
ਇਸ਼ਨਾਨ ਕਰਾਵੇ ਬਹੁ ਜਲ ਭਰੇ,
ਅਤੇ ਇਸ਼ਨਾਨ ਕਰਾਉਣਾ ਬਹੁਤ ਜਲ ਭਰ ਕੇ ਲਿਆਉਣਾ, ਅਤੇ ਸਿੰਘਾਂ ਦੇ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਣੇ, ਪੰਜ ਵਾਰ ਗੰਗ ਜਾਏ ਬਾਰ ਪੰਜ ਪਰਾਗ ਨਹਾਏ, ਤੈਸਾ ਪੁੰਨ ਇੱਕ ਗੁਰ ਸਿੱਖ ਕੋ ਨਿਭਾਏਗਾ। ਪੰਜ ਵਾਰ ਗੰਗਾ 'ਤੇ ਕੋਈ ਇਸ਼ਨਾਨ ਕਰਨ ਚੜਿਆ ਜਾਵੇ, ਜਾਂ ਜਿੱਥੇ ਜਿਹੜੀ ਗੰਗਾ ਜਮਣਾ ਸਰਸਵਤੀ ਤਿੰਨ ਨਦੀਆਂ ਦਾ ਸੁਮੇਲ ਹੈ ਪ੍ਰਾਗਰਾਜ, ਜੇ ਕੋਈ ਉੱਥੇ ਇਸ਼ਨਾਨ ਕਰਨ ਜਾਵੇ, ਇੱਧਰੋਂ ਕੋਈ ਸਿੱਖ ਨੂੰ ਜਿਹੜਾ ਇਸ਼ਨਾਨ ਕਰਾ ਦੇਣਾ ਇੱਕ ਗੁਰਸਿੱਖ ਨੂੰ, ਅਤੇ ਇੰਨਾ ਫਲ ਹੈ, ਵੇਖ ਲਓ ਗੰਗਾ ਜਾਣ ਲਈ ਪੰਜ ਵਾਰੀ ਜਾਣਾ ਪੈਣਾ, ਇੱਧਰ ਸਿੱਖ ਨੂੰ ਇਸ਼ਨਾਨ ਕਰਾਉਣਾ ਹੈ, ਉਹਨੂੰ ਮਲ ਕੇ ਦਵਾ ਦੇ, ਇੰਨਾ ਫਲ ਹੈ। ਭਾਈ ਸੁੱਖਾ ਸਿੰਘ ਜੀ ਜਲ ਭਰ ਕੇ ਲਿਆਉਂਦੇ ਅਤੇ ਸਿੰਘਾਂ ਦਾ ਇਸ਼ਨਾਨ ਕਰਵਾਉਂਦੇ,
ਕਾਸ਼ਨ ਚੋੜੇ ਚਰਨ ਧਵਾਏ,
ਇੱਥੋਂ ਤੱਕ ਸੇਵਾ ਕਰਦੇ, ਬਜ਼ੁਰਗ ਸਿੰਘਾਂ ਨੂੰ ਕਹਿਣਾ ਬਾਬਾ ਜੀ ਮੈਂ ਆਪ ਜੀ ਦਾ ਕਸ਼ਹਿਰਾ ਨਿਚੋੜ ਦੇਣਾ ਹਾਂ, ਪਕੜ ਲੈਣਾ, ਉਹਨਾਂ ਕਹਿਣਾ ਸਿੰਘਾਂ ਰਹਿਣ ਤੇ ਹੀ ਆਪਣਾ ਕਸ਼ਹਿਰਾ ਆਪੇ ਨਿਚੋੜ ਲਾਂਗੇ, ਇਹਨਾਂ ਕਹਿਣਾ ਨਹੀਂ ਬਾਬਾ ਜੀ ਮੈਂ ਸਾਡੀ ਸੇਵਾ ਕਰਨੀ ਚਾਹੁੰਦਾ ਹਾਂ, ਉਹਨਾਂ ਦੇ ਕਸ਼ਹਿਰੇ ਨਿਚੋੜਨੇ, ਕਸ਼ਹਿਰੇ ਨਿਚੋੜ ਕੇ ਅਤੇ ਇਸੇ ਤਰ੍ਹਾਂ ਉਹ ਕਸ਼ਹਿਰਿਆਂ ਨੂੰ ਸੁੱਕਣੇ ਪਾਉਣਾ, ਫਿਰ ਸਾਧ ਸੰਗਤ ਜੀ ਇੰਨੀ ਸੇਵਾ ਕਰਨੀ ਜਿਹੜੇ ਸਿੰਘਾਂ ਦੇ ਗਰਮ ਪਾਣੀ ਨਾਲ ਸਿਆਲ ਦੇ ਵਿੱਚ ਚਰਨ ਜਿਹੜੇ ਧੋਣੇ, ਜਦੋਂ ਸਿੰਘਾਂ ਨੇ ਦਾਤਨ ਕਰਨੀ ਅੱਗੇ ਗੜਵਾ ਲੈ ਕੇ ਖੜ ਜਾਣਾ ਤੇ ਉਹਨਾਂ ਨੂੰ ਕੁਰਲੇ ਕਰਵਾਉਣੇ। ਇਸ ਤਰ੍ਹਾਂ ਗੁਰਬਾਣੀ ਵੀ ਬੜੀ ਕੰਠ ਕੀਤੀ ਹੋਈ ਸੀ ਤੇ ਸ਼ਬਦ ਪੜਿਆ ਕਰਨ ਗੁਰਬਾਣੀ ਦੇ, ਹੱਥ ਵਿੱਚ ਸਾਜ ਜਿਹੜਾ ਹੈ ਪਕੜ ਕੇ,
ਬਾਣੀ ਮੁਖੋਂ
ਬਾਣੀ ਉਚਾਰ ਉਚਾਰ ਕੇ ਜਦੋਂ ਕੀਰਤਨ ਕਰਿਆ ਕਰਦੇ, ਸੰਗਤਾਂ ਨੂੰ ਨਿਹਾਲ ਕਰ ਦਿੰਦੇ। ਜਿਹੜੇ ਇਹੋ ਜਿਹੇ ਸਿੱਖ ਗੁਰੂ ਦੇ ਹੁੰਦੇ ਆ ਜਦੋਂ ਸੇਵਾ ਸਿਮਰਨ ਵਾਲੇ, ਉਹ ਭਗਤੀ ਵਾਲੇ ਤੋਂ ਕੀਰਤਨ ਕਥਾ ਕਰਦੇ, ਅੰਮ੍ਰਿਤ ਝਰਦਾ ਹੈ। ਭਾਈ ਸੁੱਖਾ ਸਿੰਘ ਜੀ ਜਦੋਂ ਗੁਰਬਾਣੀ ਦੇ ਸ਼ਬਦ ਪੜ੍ਹਦੇ, ਸਿੱਖਾਂ ਦੀ ਜਿਹੜੀ ਆ ਅਵਸਥਾ ਮਸਤ ਕਰ ਦਿੰਦੇ।
ਕਮਰ ਕੱਸਾ ਨਿਸ ਦਿਨ ਰੱਖੇ,
ਕਮਰ ਕੱਸਾ ਦੇ ਸਾਧ ਸੰਗਤ ਜੀ ਰਾਤ ਦਿਹਾੜੀ ਬੰਨ ਕੇ ਰੱਖਦੇ ਸਨ। ਕਮਰ ਕੱਸੇ ਦਾ ਮਤਲਬ ਕੀ ਹੁੰਦਾ ਹੈ? ਸਦਾ ਮੌਤ ਨੂੰ ਯਾਦ ਰੱਖਣਾ, ਤਿਆਰ ਬਾਰ ਤਿਆਰ ਰਹਿਣਾ। ਕਿਵੇਂ? ਕਿਉਂਕਿ ਕਮਰ ਕੱਸਾ ਖੋਲ੍ਹਣਾ ਕਿੰਨੇ ਆ, ਵੀ ਜਿਹਨੇ ਵੀ ਉਹਨੇ ਢਿੱਲ ਵਰਤੀ ਆ ਵੀ ਹੁਣ ਮੈਨੂੰ ਕੋਈ ਜ਼ਰੂਰਤ ਨਹੀਂ, ਮੈਂ ਵੀ ਹੁਣ ਵਿਹਲਾ ਹੋ ਗਿਆ। ਅਤੇ ਜਿਹੜੇ ਹੁਣ ਕਮਰ ਕੱਸਾ ਨਿਹੰਗ ਸਿੰਘ ਤਾਂਹੀਓ ਕਰਕੇ ਰੱਖਦੇ ਆ, ਸਦਾ ਤਿਆਰ ਬਾਰ ਤਿਆਰ ਰਹਿੰਦੇ ਸਨ। ਰਾਤ ਦਿਨ ਕਮਰ ਕੱਸਾ ਕਰਕੇ ਰੱਖਣਾ, ਸ੍ਰੀ ਸਾਹਿਬ ਗੰਡਾਸਾ ਇਸੇ ਤਰ੍ਹਾਂ ਜਿਹੜੇ ਸ਼ਸਤਰ ਧਾਰਨ ਕੀਤੇ ਸਾਰੇ ਫਸਾ ਕੇ ਰੱਖਣੇ ਆਪਣੇ ਕਮਰ ਕੱਸੇ ਵਿੱਚ। ਗੁਰੂ ਜੀ ਦਾ ਵੀ ਬਚਨ ਹੈ ਕਿ ਕਮਰ ਕੱਸਾ ਕਰ ਦਿਓ ਦਿਖਾਈ, ਹਮਰੀ ਖੁਸ਼ੀ ਹੋਏ ਅਧਿਕਾਈ। ਜਿਹੜਾ ਕਮਰ ਕੱਸਾ ਕਰਕੇ ਜਿਹੜਾ ਸਾਨੂੰ ਦਿਖਾਈ ਦਿੰਦਾ ਹੈ, ਹਮਰੀ ਖੁਸ਼ੀ ਹੋਏ ਅਧਿਕਾਈ, ਸਾਡੀ ਉਹ 'ਤੇ ਖੁਸ਼ੀ ਬਹੁਤੀ ਹੈ ਮਹਾਰਾਜ ਕਹਿੰਦੇ। ਇਸ ਤਰ੍ਹਾਂ ਨਿਹੰਗ ਸਿੰਘ ਅੱਜ ਵੀ ਉਹ ਬਾਣੀ ਪਾਣੀ ਦੇ ਧਾਰਨੀ ਹੈ, ਉਹ ਗੱਲ ਵੱਖਰੀ ਹੈ ਵੀ ਲੋਕਾਂ ਨੇ ਟਿੱਚਰਾਂ ਕਰਨੀਆਂ ਬਹੁਤੀਆਂ ਬਣਾ ਲਈਆਂ ਵੀ ਫਲਾਣਾ ਨਿਹੰਗ ਸਿੰਘ ਇੱਦਾਂ ਹੁੰਦਾ ਹੈ ਜੀ, ਇੱਦਾਂ ਹੁੰਦਾ। ਜਿਨ੍ਹਾਂ ਦੇ ਕਿਰਪਾ ਸਾਧ ਸੰਗਤ ਜੀ, ਉਹ ਸਾਰੀ ਉਮਰ ਕਦੀ ਸ਼ੀਸ਼ਾ ਨਹੀਂ ਵੇਖਦੇ ਹੈ, ਸ਼ੀਸ਼ੇ ਤੋਂ ਬਿਨਾਂ ਹੀ ਉਹ ਫਰਲੇ ਵਾਲਾ ਜਿਹੜਾ ਦੁਮਾਲਾ ਸਜਾਉਂਦੇ ਹੈ। ਇਹ ਕਈ ਸਿੰਘਾਂ ਨੂੰ ਇਸ ਤਰ੍ਹਾਂ ਦਰਸ਼ਨ ਕੀਤੇ ਹੈ ਅਤੇ ਉਹ ਦੁਮਾਲਾ ਵੀ ਉਹਨਾਂ ਦਾ ਉਸੇ ਤਰ੍ਹਾਂ ਵੱਜਦਾ ਹੈ, ਸ਼ੀਸ਼ੇ ਤੋਂ ਬਿਨਾਂ ਹੀ ਬੜਾ ਸੁੰਦਰ ਹੈ। ਇਸ ਤਰ੍ਹਾਂ ਭਾਈ ਸੁੱਖਾ ਸਿੰਘ ਜੀ ਰਾਤ ਦਿਨ ਜਿਹੜਾ ਕਮਰ ਕੱਸਾ ਕਰਕੇ ਰੱਖਦੇ, ਗੁਰੂ ਦੇ ਬਚਨਾਂ ਵਿੱਚ ਪੂਰੇ ਹਨ। ਲੜਨ ਭੁੱਲਣ ਤੇ ਸਦਾ ਹੀ ਤਿਆਰ ਰਹਿੰਦੇ ਆ। ਕਮਰ ਕੱਸੇ ਦਾ ਮਤਲਬ ਹੀ ਹੈ ਵੀ ਤਿਆਰ ਬਾਰ ਤਿਆਰ ਰਹਿਣਾ, ਦੁਸ਼ਮਣ ਆਇਆ ਨਹੀਂ ਤੇ ਜੰਗ ਜਿਹੜੀ ਕੀਤੀ ਨਹੀਂ। ਇਸ ਤਰ੍ਹਾਂ ਲੜਨ ਭੁੱਲਣ ਨੂੰ, ਜਿਹੜਾ ਜੰਗ ਯੁੱਧ ਨੂੰ ਸਦਾ ਹੀ ਤਿਆਰ ਰਹਿੰਦੇ ਭਾਈ ਸੁੱਖਾ ਸਿੰਘ ਜੀ। ਇਸ ਤਰ੍ਹਾਂ ਸਾਧ ਸੰਗਤ ਜੀ, ਭਾਈ ਸੁੱਖਾ ਸਿੰਘ ਜੀ ਜਿਹੜਾ ਰਹਿੰਦਾ ਪ੍ਰਸੰਗ ਆ ਵੀ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨਾ, ਹੁਣ ਸਮੇਂ ਦੀ ਜਿਹੜੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਦੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਇੱਥੇ ਸਮਾਪਤੀ ਕਰੀਏ ਜੀ।
ਦੋਹਰਾ ਸ਼ਬਦ ਪੜ੍ਹੈ ਫੜ ਸਾਜ ਕੋ, ਬਾਣੀ ਮੁਖੋਂ ਉਚਾਰ, ਕਮਰ ਕਸਾ ਨਿਸ ਦਿਨ ਰੱਖੇ, ਲੜਨ ਭੁੱਲਣ ਕੋ ਤਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ਼, ਹੇ ਪੂਰਨ ਹੇ ਸਰਬਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਬੀ ਹੋਮਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਦਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਅਬਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸ ਉਤਰੈ ਪਾਰ, ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੁ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।